ਸਤਨਾਮ ਸ਼੍ਰੀ ਵਾਹਿਗੁਰੂ ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜਮਾਨੇ ਬੀਜ ਕਾਹੂ ਕੋ ਭਰੋਸੋ ਜੋਰ ਚਾਕਰੀ ਜਹਾਜ ਪੈ ਕਾਹੂ ਕੋ ਭਰੋਸੋ ਭਾਰੀ ਸ਼ਾਹ ਪਾਤਸ਼ਾਹ ਬੀਤ ਕਾਹੂ ਕੋ ਭਰੋਸੋ ਹੈ ਕੁਟੰਬੀ ਕਰੇ ਕਾਜ ਪੈ ਕਾਹੂ ਕੋ ਭਰੋਸੋ ਦੇਵ ਬਾਨੀ ਅਰ ਪਾਰਸੀ ਪੈ ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਜਾਜ ਪੈ ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ ਮੋਕੋ ਤੋਂ ਭਰੋਸੋ ਗੁਰੂ ਗ੍ਰੰਥ ਮਹਾਰਾਜ ਪੈ ਗੁਰੂ ਨਾਨਕ ਤੇ ਆਦਲ ਦਸਵੇਂ ਗੁਰ ਪਰਯੰਤ ਬਾਰੰਬਾਰ ਹੈ ਬੰਦਨਾ ਆਦਿ ਸ਼੍ਰੀ ਗੁਰੂ ਗ੍ਰੰਥ ਫਿਰ ਕਰ ਬੈਸੋ ਜੀ ਹਰ ਜਨ ਪਿਆਰੇ ਹਰ ਜਨ ਪਿਆਰੇ ਬੈਸੋ ਜੀ ਹਰ ਜਨ ਪਿਆਰੇ ਹਰ ਜਨ ਪਿਆਰੇ
ਫਿਰ ਕਰ ਬੈਸੋ ਜੀ ਹਰ ਜਨ ਪਿਆਰੇ ਹਰ ਜਨ ਪਿਆਰੇ ਫਿਰ ਕਰ ਬੈਸੋ
ਸਤਿਗੁਰ ਤੁਮਰੇ ਤਾਜ ਸੁਭਾਵੇ ਸਤਿਗੁਰ ਤੁਮਰੇ ਤਾਜ ਸੁਭਾਵੇ ਸਤਿਗੁਰ ਤੁਮਰੇ ਤਾਜ ਸੁਭਾਵੇ ਸਤਿਗੁਰ ਤੁਮਰੇ ਤਾਜ ਸੁਭਾਵੇ ਸਤਿਗੁਰੂ ਤੁਮਰੇ ਸਾਜ ਸੁਆਰੇ ਸਤਿਗੁਰੂ ਤੁਮਰੇ ਸਾਜ ਸੁਆਰੇ ਹਰ ਜਨ ਪਿਆਰੇ ਹਰ ਜਨ ਸਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਹਰ ਜੁਗ ਜੁਗ ਭਗਤ ਉਪਾਇਆ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਕਾਂ ਪਿੱਟ ਦੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਰ ਰੱਖੀ ਕਰਤਾਰੇ ਪੈਜ ਰੱਖਦਾ ਆਇਆ ਜੀ ਜੁਗੋ ਜੁਗ ਭਗਤਾਂ ਦੇ ਰੱਖਦਾ ਆਇਆ ਜੀ ਜੁਗੋ ਜੁਗ ਭਗਤਾਂ ਦੇ
ਬਣ ਕੇ ਰਹੀ ਤੂੰ बन के रही
Yeah.
ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਦੂਰੋਂ ਨੇੜਿਓਂ ਚੱਲ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਹਾਜ਼ਰੀਆਂ ਭਰਨ ਵਾਸਤੇ ਆਏ ਹਾਂ। ਆਓ ਸਮੇਂ ਨੂੰ ਸੰਭਾਲਦੇ ਹੋਏ ਇਕਾਗਰਤਾ ਬਣਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠੀਏ। ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇ ਸਤਿਗੁਰੂ ਨੇ ਮਿਹਰ ਕੀਤੀ ਹੈ ਤੇ ਮਨ ਇਕਾਗਰ ਕਰਕੇ ਬੈਠੀਏ, ਇਹ ਨਾ ਹੋਵੇ ਅਸੀਂ ਖਾਲੀ ਰਹਿ ਜਾਈਏ। ਜਿੱਦਾਂ ਬਾਰਿਸ਼ ਤੇ ਪੈਂਦੀ ਆ, ਰਾਜੇ ਦੇ ਮਹਿਲ ਤੇ ਵੀ ਪੈ ਰਹੀ ਆ, ਉਹ ਗਰੀਬ ਦੀ ਛੱਪਰੀ ਤੇ ਵੀ ਪੈ ਰਹੀ ਹੈ, ਬਾਰਿਸ਼ ਤੇ ਹੋ ਰਹੀ ਆ, ਤੇ ਸਾਧ ਸੰਗਤ ਬਾਲਟੀ ਜੇ ਮੂਧੀ ਪਈ ਹੈ ਤੇ ਉਹਨੇ ਖਾਲੀ ਰਹਿ ਜਾਣਾ। ਜਿਹੜੀ ਉੱਪਰ ਨੂੰ ਹੋ ਗਈ ਆਕਾਸ਼ ਵੱਲ ਨੂੰ, ਜਿਹਦਾ ਮੂੰਹ ਹੋ ਗਿਆ ਉਹ ਭਰ ਜਾਏਗਾ। ਹੁਣ ਜੇ ਕੋਈ ਕਸੂਰ ਕੱਢੀ ਜਾਏ ਜੀ ਮੀਂਹ ਨੀ ਪਿਆ, ਬਾਰਿਸ਼ ਹੀ ਨੀ ਹੋਈ, ਹੁਣ ਏਦੋਂ ਵੱਡੀ ਵਰਖਾ ਹੋਰ ਕੀ ਹੋਊਗਾ। ਖੁਸ਼ ਸਤਨਾ ਲੋੜ ਹੈ ਆਪਣਾ ਮਨ ਰੂਪੀ ਬਰਤਨ ਸਿੱਧਾ ਕਰਕੇ ਬੈਠੀ। ਜੇ ਬਾਲਟੀ ਮੋਧੀ ਪਈ ਰਹੀ ਤੇ ਖਾਲੀ ਵੀ ਰਹਿ ਜਾਣੀ। ਮਨ ਜੇ ਹਾਜ਼ਰ ਨਾ ਹੋਇਆ ਤੇ ਸਮਝ ਲਓ ਬਾਲਟੀ ਮੋਧੀ ਹੋਈ ਆ, ਤੇ ਮਨ ਰੂਪੀ ਬਾਲਟੀ ਨੂੰ ਸਿੱਧੀ ਕਰ ਲਓ। ਭਾਵ ਕਹਿਣ ਦਾ ਵੀ ਹਾਜ਼ਰ ਕਰ ਲਓ। ਮਨ ਗੈਰ ਹਾਜ਼ਰ ਹੈ ਤੇ ਹਾਜ਼ਰੀ ਨਹੀਂ ਲੱਗਦੀ। ਮਨ ਕਰਕੇ ਅਸੀਂ ਮਰ ਦੇ ਪਾਵਨ ਚਰਨਾਂ ਚ ਹਾਜ਼ਰੀ ਲਵਾਉਣੀ ਆ, ਮਨ ਦੀ ਹਾਜ਼ਰੀ ਲੱਗਣੀ। ਸੁਣਾਉਣਾ ਅਸੀਂ ਮਨ ਨੂੰ ਹੈ, ਤੇ ਜੇ ਮਨ ਹਾਜ਼ਰ ਨਹੀਂ ਤੇ ਸੁਣਾਵਾਂਗੇ ਕੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਸੇਵਾਦਾਰ ਸੇਵਾ ਕਰਦੇ ਨੇ। ਕਿਸੇ ਦੀ ਲੰਗਰ ਵਿੱਚ ਡਿਊਟੀ ਹੈ, ਕਿਸੇ ਦੀ ਕੀਰਤਨ ਦੀ ਡਿਊਟੀ ਹੈ, ਕਿਸੇ ਦੀ ਜਗ੍ਹਾ ਜਗ੍ਹਾ ਤੋਂ ਜਾ ਕੇ ਸੰਗਤਾਂ ਦਾ ਦਸਵੰਧ ਲਿਆਉਣਾ, ਕਿਸੇ ਦੀ ਇਹ ਡਿਊਟੀ ਲੱਗੀ ਹੋਈ। ਕੁਝ ਦੀ ਡਿਊਟੀ ਹੈ ਪਹਿਰੇ ਤੇ ਖਲੋਣਾ, ਹੁਣ ਇਹ ਵੀ ਸੇਵਾ ਹੈ ਪਹਿਰੇ ਤੇ। ਕਈ ਇਹ ਸੇਵਾ ਮੰਗ ਕੇ ਲੈਂਦੇ ਨੇ। ਚਾਰ ਸੇਵਾਦਾਰਾਂ ਦੀ ਡਿਊਟੀ ਲੱਗੀ ਕਿ ਜਿੱਥੇ ਸਤਿਗੁਰੂ ਆਰਾਮ ਕਰਦੇ ਨੇ ਉੱਥੇ ਪਹਿਰਾ ਲਾਉਣਾ। ਸਤਿਗੁਰੂ ਕਹਿੰਦੇ ਆ ਮੈਨੂੰ ਪਹਿਰੇ ਦੀ ਕੋਈ ਲੋੜ ਨਹੀਂ। ਕਿਉਂ ਨੀ ਲੋੜ? ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗਾ ਨਾ ਭਾਈ ਭਾਈ, ਮੈਨੂੰ ਪਹਿਰੇ ਦੀ ਲੋੜ ਹੀ ਹੈ। ਤੁਸੀਂ ਸਿੰਘੋ ਆਰਾਮ ਕਰਿਆ ਕਰੋ, ਕੋਈ ਗੱਲ ਨੀ, ਕੁਛ ਨੀ ਹੋਏਗਾ। ਜਦੋਂ ਮਹਾਰਾਜ ਨੂੰ ਕਿਸੇ ਸਮੇਂ ਉਹ ਵਾਰ ਕੀਤਾ ਸੀ ਤੇ ਗੁੱਲ ਖਾਂ ਵਰਗੇ ਆਏ, ਤੇ ਉਹਨਾਂ ਨੇ ਮਹਾਰਾਜ ਦੇ ਜਦੋਂ ਹੱਥ ਵਿੱਚ ਬੜਾ ਵੱਡਾ ਉਹਨਾਂ ਨੇ ਛੁਰਾ ਪਕੜਿਆ ਹੋਇਆ, ਤੇ ਜਦੋਂ ਉਹਨਾਂ ਨੇ ਵੱਖੀ ਦੇ ਵਿੱਚ ਮਾਰਿਆ ਸੀ, ਉਦੋਂ ਮਹਾਰਾਜ ਨੇ ਬਾਹਰ ਪਹਿਰੇਦਾਰ ਖੜਨ ਨਹੀਂ ਸੀ ਦਿੱਤਾ। ਆਪ ਹੀ ਕਹਿਤਾ, ਕਹਿੰਦੇ ਜਾਓ ਆਰਾਮ ਕਰ ਲਓ। ਪਹਿਰੇਦਾਰ ਕੋਈ ਹੈ ਨਹੀਂ ਸੀ, ਉਹ ਮੌਕਾ ਲੱਭ ਕੇ ਚਲੇ ਗਏ। ਮਹਾਰਾਜ ਸਿਮਰਨ ਕਰਦੇ ਸੀ ਜਦੋਂ ਉਹਨਾਂ ਨੇ ਛੁਰਾ ਮਾਰਿਆ ਸੱਜੇ ਪਾਸੇ ਸਤਿਗੁਰਾਂ ਦੇ ਪੇਟ ਦੇ, ਤੇ ਉਹ ਕਾਰਨ ਬਣਨਾ ਸੀ, ਕੋਈ ਜ਼ਰੀਆ ਬਣਨਾ ਸੀ, ਪਤਾ ਸੀ ਸਤਿਗੁਰਾਂ ਨੂੰ। ਭਾਵੇਂ ਕਿ ਮਹਾਰਾਜ ਨੇ ਉਸੇ ਸਮੇਂ ਜਦੋਂ ਉਹਨੇ ਵਾਰ ਕੀਤਾ ਤੇ ਸੱਜੇ ਹੱਥ ਨਾਲ ਤਲਵਾਰ ਸੰਭਾਲ ਕੇ ਤੇ ਸਾਧ ਸੰਗਤ ਮਾਰਨ ਵਾਲਿਆਂ ਨੂੰ ਮੌਤ ਦੇ ਘਾਟ ਉਤਾਰਿਆ, ਜਦੋਂ ਧਰਤੀ ਤੇ ਡਿੱਗਿਆ ਤੇ ਆਖਿਆ ਹਾਏ ਅੰਮਾ, ਜਦੋਂ ਅੰਮਾ ਆਖਿਆ ਤੇ ਮਹਾਰਾਜ ਕਹਿੰਦੇ ਓਏ ਮੋਮਨ, ਮਰਨ ਵੇਲੇ ਅੰਮਾ ਨੂੰ ਯਾਦ ਨਹੀਂ ਕਰਦੇ, ਨਰਕਾਂ ਚ ਜਾਏਗਾ, ਅੰਮਾ ਨਾ ਕਹਿ, ਹੁਣ ਅੱਲਾਹ ਕਹਿ। ਆਖੋ
ਸਤਨਾਮ।
ਹੈਰਾਨ ਹੋਈ ਦਾ ਕਈ ਵਾਰੀ ਜਦੋਂ ਮਹਾਰਾਜ ਦਾ ਇਤਿਹਾਸ ਵੇਖੀਏ ਵਿਚਾਰੀਏ ਵੀ ਹੱਦ ਹੋ ਗਈ। ਮਹਾਰਾਜ ਜਿਹੜਾ ਮਾਰਨ ਆਇਆ ਨਾ, ਉਹਨੂੰ ਵੀ ਕਹਿੰਦੇ ਪਿਆਰਿਆ ਅੱਲਾਹ ਕਹਿ ਲੈ ਤੇਰਾ ਭਲਾ ਹੋਜੂ, ਉਹਨੂੰ ਵੀ ਕਹਿੰਦੇ। ਜਿਹੜਾ ਮਾਰਨ ਆਇਆ ਸੀ, ਮਰਦਾ ਮਰਦਾ ਅੱਖਾਂ ਚੋਂ ਪਾਣੀ ਤੇ ਕਹਿੰਦੇ ਮਹਾਰਾਜ ਮੈਂ ਬਖਸ਼ਿਆ ਜਾਊਂਗੀ, ਤੇ ਆ ਮੈਨੂੰ ਤੁਸੀਂ ਵਾਰ ਕਰਕੇ ਵੀ ਕਹਿੰਦੇ ਹੋ ਅੱਲਾਹ ਕਹਿ ਤੇਰਾ ਭਲਾ ਹੋਜੂ, ਮਾਰਨ ਵਾਲੇ ਦਾ ਵੀ ਭਲਾ। ਮਹਾਰਾਜ ਕਹਿੰਦੇ ਉਹ ਪਹਿਰੇਦਾਰਾਂ ਦੀ ਲੋੜ ਨਹੀਂ, ਗੱਲ ਮੈਂ ਅੱਗੇ ਲੈ ਗਿਆ, ਪਹਿਰੇਦਾਰਾਂ ਦੀ ਲੋੜ ਨਹੀਂ ਸਾਨੂੰ।
ਜਦੋਂ ਅਸੀਂ ਆਰਾਮ ਕਰਨੇ ਆ ਨਾ ਤੇ ਕੋਈ ਲੋੜ ਨਾ ਬਾਹਰ ਨਾ ਖੜਿਆ ਕਰੋ। ਤੇ ਸਤ ਸੰਗਤ ਫਿਰ ਵੀ ਕਈ ਗੁਰਸਿੱਖ ਪਿਆਰ ਵਾਲੇ ਤੇ ਭਾਈ ਗੁਰੂ ਦੇ ਪਿਆਰੇ ਭਾਈ ਦਇਆ ਸਿੰਘ ਹੋਣਾ ਨੇ, ਭਾਈ ਮਹਾਂ ਸਿੰਘ ਵਰਗੇ ਗੁਰਸਿੱਖ ਜਿਨ੍ਹਾਂ ਨੇ ਕਹਿਣਾ ਸੱਚੇ ਪਾਤਸ਼ਾਹ ਜੇ ਤੁਸੀਂ ਨਹੀਂ ਵੀ ਲਾਉਣ ਦੇਣਾ ਪਰ ਅਸੀਂ ਤੇ ਪਹਿਰਾ ਲਾਉਣਾ, ਕਿਉਂਕਿ ਪਿਆਰ ਕਰਦੇ ਮਹਾਰਾਜ ਸੱਚੇ ਪਾਤਸ਼ਾਹ, ਜੇ ਤੁਸੀਂ ਨਹੀਂ ਵੀ ਮੰਨਦੇ ਤੇ ਅਸੀਂ ਤਾਂ ਵੀ ਪਹਿਰਾ ਤੇ ਲਾਉਣਾ ਹੀ ਲਾਉਣਾ। ਮਹਾਰਾਜ ਦੇ ਕਹਿਣ ਤੋਂ ਬਿਨਾਂ ਵੀ ਕਈ ਵਾਰੀ ਮਹਾਰਾਜ ਨੂੰ ਜੀ ਹੋਰ ਸਭ ਆਗਿਆ ਹੁਕਮ ਮੰਨਾਂਗੇ ਤੁਹਾਡਾ, ਪਰ ਇਹ ਹੁਕਮ ਨਹੀਂ ਮੰਨਣਾ, ਅਸੀਂ ਪਹਿਰਾ ਲਾਉਣਾ ਸੀ। ਇੰਨੇ ਜਣੇ ਫਿਰਦੇ ਹਾਂ ਫਿਰ ਸਾਡਾ ਫਾਇਦਾ ਕੀ ਫਿਰਨ ਦਾ, ਅਸੀਂ ਤੁਹਾਡੇ ਨਾਲ ਇੰਨੇ ਜਣੇ ਫਿਰਦੇ ਹਾਂ, ਸਾਡਾ ਫਰਜ਼ ਬਣਦਾ ਕਿ ਅਸੀਂ ਚੌਕਸ ਰਹੀਏ। ਗੁਰਸਿੱਖ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ, ਸਰੀਰ ਕਰਕੇ ਭਾਵੇਂ ਢਿੱਲਾ ਵੀ ਹੋ ਜਾਵੇ ਪਰ ਮਨ ਸਦਾ ਚੜ੍ਹਦੀ ਕਲਾ ਚ ਰਵੇ ਗੁਰਸਿੱਖ ਦਾ। ਤੇ ਚੜ੍ਹਦੀ ਕਲਾ ਵਿੱਚ ਰੱਖਣਾ ਬਾਣੀ ਨੇ, ਚੜ੍ਹਦੀ ਕਲਾ ਵਿੱਚ ਰੱਖਣਾ ਨਿਤਨੇਮ ਨੇ, ਚੜ੍ਹਦੀ ਕਲਾ ਵਿੱਚ ਰੱਖਣਾ ਸਤਸੰਗਤ ਨੇ। ਔਰ ਜਿਹੜਾ ਸਤਸੰਗਤ ਕਰਨੀ ਛੱਡ ਦਿੰਦਾ, ਜਿਹੜਾ ਨਿਤਨੇਮ ਛੱਡ ਦਿੰਦਾ, ਜਿਹੜਾ ਸਿਮਰਨ ਕਰਨਾ ਛੱਡ ਦਿੰਦਾ, ਉਹ ਚੜ੍ਹਦੀ ਕਲਾ ਚ ਨਹੀਂ ਰਹਿ ਸਕਦਾ, ਉਹ ਫਿਰ ਢਹਿੰਦੀ ਕਲਾ ਵੱਲ ਨੂੰ ਜਾਂਦਾ। ਸਰੀਰ ਭਾਵੇਂ ਉਹਦਾ ਤਾਕਤਵਰ ਹੋਵੇ, ਸਰੀਰ ਕਰਕੇ ਭਾਵੇਂ ਠੀਕ ਹੋਵੇ, ਪਰ ਮਨੋਬਲ ਜਿਹੜਾ ਖਤਮ ਹੋ ਜਾਂਦਾ, ਮਨ ਦੀ ਸ਼ਕਤੀ ਉਹਦੀ ਖਤਮ ਹੋ ਜਾਂਦੀ, ਕਿਉਂਕਿ ਤਨ ਨੂੰ ਖੁਰਾਕ ਭੋਜਨ ਨੇ, ਭੋਜਨ ਹੈ ਤਨ ਦੀ ਖੁਰਾਕ, ਔਰ ਮਨ ਦੀ ਖੁਰਾਕ ਭਜਨ ਹੈ। ਜਿਹੜਾ ਭਜਨ ਛੱਡ ਜਾਂਦਾ, ਜਿਹੜਾ ਸਿਮਰਨ ਛੱਡ ਜਾਂਦਾ, ਜਿਹੜਾ ਸੰਗਤ ਵਿੱਚ ਜਾਣਾ ਛੱਡ ਦਿੰਦਾ, ਉਹਦਾ ਮਨੋਬਲ ਬੜੀ ਜਲਦੀ ਡਿੱਗ ਜਾਂਦਾ। ਜਦੋਂ ਕਦੇ ਬਿਪਤਾ ਦਾ ਸਮਾਂ ਆਉਂਦਾ ਤੇ ਰੋਂਦੇ ਵੀ ਨੇ, ਕਰਲਾਉਂਦੇ ਵੀ ਨੇ, ਹਾਏ ਹਾਏ ਕਰਦੇ ਨੇ, ਮਰ ਗਏ ਜੀ ਮਰ ਗਏ, ਤੇ ਜਿਹੜਾ ਨਿਤਨੇਮੀ ਹੈ ਉਹ ਵੱਡੇ ਤੋਂ ਵੱਡਾ ਦੁੱਖ ਵੀ ਆ ਜਾਏ ਤੇ ਕਹਿੰਦਾ ਜੀ ਚੜ੍ਹਦੀ ਕਲਾ, ਆਖੋ
ਸਤਨਾਮ
ਚੜ੍ਹਦੀ ਕਲਾ। ਭਾਈ ਭਖਾਰੀ ਜੀ ਵਾਲੀ ਬਿਰਤੀ ਬਣੇ, ਪੁੱਤਰ ਦੀ ਲਾਸ਼ ਪਈ ਹੈ ਤੇ ਫਿਰ ਵੀ ਕਹਿੰਦਾ ਚੜ੍ਹਦੀ ਕਲਾ, ਪੁੱਤਰ ਦੀ ਲਾਸ਼ ਪਈ ਹੈ ਘਰ ਚ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ, ਭਾਈ ਗੁਰਮੁਖ ਆਇਆ ਤੇ ਕਹਿੰਦਾ ਸੱਚੇ ਪਾਤਸ਼ਾਹ ਗੁਰਮੁਖ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ, ਮੈਂ ਤੇ ਨਾਂ ਦਾ ਹੀ ਗੁਰਮੁਖ ਹਾਂ, ਕੀ ਗੁਰਮੁਖ ਵੀ ਹੈ ਦੁਨੀਆਂ ਚ ਕੋਈ। ਤੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ, ਉਹ ਗੁਰਮੁਖਾ ਜੇ ਸੱਚਮੁੱਚ ਗੁਰਮੁਖ ਦੇ ਦਰਸ਼ਨ ਕਰਨੇ ਨੇ, ਫਲਾਣਾ ਪਿੰਡ ਹੈ ਇੱਧਰ ਦੀ ਰਸਤਾ ਦੱਸਤਾ ਸਾਰਾ ਐਡਰੈਸ ਦੇ ਦਿੱਤਾ, ਉਹਦੇ ਕੋਲ ਚੱਲਿਆ ਜਾ, ਭਾਈ ਭਖਾਰੀ ਨਾਂ ਦਾ ਗੁਰਸਿੱਖ ਹੈ ਸਾਡਾ, ਉਹ ਸੱਚਮੁੱਚ ਗੁਰਮੁਖ ਹੈ। ਅੱਛਾ ਜੀ ਮੈਂ ਦਰਸ਼ਨ ਕਰਾਂ ਵਾਂ, ਦਰਸ਼ਨ ਕਰਨ ਵਾਸਤੇ ਗਏ ਭਾਈ ਗੁਰਮੁਖ ਨਾਮ ਹੀ ਗੁਰਸਿੱਖ। ਭਾਈ ਭਖਾਰੀ ਦੇ ਨਗਰ ਵਿੱਚ ਗਿਆ ਤੇ ਗਾਂ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ, ਗੀਤ ਗਾਏ ਜਾ ਰਹੇ ਨੇ, ਤੇ ਜਾ ਕੇ ਦੱਸਿਆ ਮੈਂ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲੋਂ ਆਇਆ। ਜਦੋਂ ਆਖਿਆ ਮੈਂ ਸਤਿਗੁਰਾਂ ਦੇ ਕੋਲੋਂ ਆਇਆ ਤੇ ਬੜਾ ਸਤਿਕਾਰ ਕੀਤਾ, ਜਲ ਪਾਣੀ ਛਕਾਇਆ, ਚਰਨ ਧੋਤੇ, ਸੋਹਣੇ ਵਸਤਰ ਦਿੱਤੇ, ਸੋਹਣਾ ਬਿਸਤਰਾ ਦਿੱਤਾ। ਤੇ ਭਾਈ ਭਖਾਰੀ ਜੀ ਰਾਤ ਨੂੰ ਪੱਲੜ ਸਿਉਂ ਰਹੇ ਨੇ, ਪੱਲੜ ਸਾਧ ਸੰਗਤ ਹੁਣ ਬਹਿਣ ਵਾਸਤੇ ਥੱਲੇ ਪੱਲੜ ਵਿਛਾਏ ਜਾ ਰਹੇ ਨੇ, ਇੱਕ ਪਾਸੇ ਇੱਕ ਅਰਥੀ ਤਿਆਰ ਕਰੀ ਪਈ ਹੈ ਪਹਿਲਾਂ ਹੀ, ਉਧਰੋਂ ਵਿਆਹ ਰੱਖਿਆ ਹੋਇਆ। ਤੇ ਸਾਧ ਸੰਗਤ ਮੁੰਡੇ ਦੀ ਬਰਾਤ ਚੜੀ, ਭਾਈ ਗੁਰਮੁਖ ਨੂੰ ਵੀ ਬਰਾਤੇ ਲੈ ਕੇ ਨਾਲ ਹੀ, ਬਰਾਤ ਵਾਪਸ ਆ ਗਈ, ਲੜਕੀ ਵਾਪਸ ਆ ਗਈ। ਪਹਿਲੀ ਰਾਤ ਸ਼ਾਦੀ ਅਜੇ ਹੋਈ ਆ ਤੇ ਮੁੰਡੇ ਦੇ ਪੇਟ ਵਿੱਚ ਐਸਾ ਦਰਦ ਹੋਇਆ, ਐਸਾ ਦਰਦ ਹੋਇਆ, ਵੈਦ ਹਕੀਮ ਜਵਾਬ ਦੇ ਗਏ, ਕਹਿੰਦਿਆਂ ਕਹਿੰਦਿਆਂ ਬਸ ਨਬਜ਼ਾਂ ਹੱਥ 'ਚ ਹੀ ਰਹਿ ਗਈਆਂ, ਜਾਨ ਨਿਕਲ ਗਈ। ਤੇ ਭਾਈ ਭਖਾਰੀ ਦਾ ਪੁੱਤਰ ਜਦੋਂ ਮਰਿਆ ਤੇ ਹੁਕਮ ਹੋ ਗਿਆ, ਕਹਿੰਦੇ ਜੀ ਹੁਣ ਫਿਰ ਤਿਆਰੀ ਕਰੋ, ਜਿਹੜਾ ਸਮਾਨ ਅੰਦਰ ਭਾਈ ਭਖਾਰੀ ਨੇ ਤਿਆਰ ਕੀਤਾ ਪਿਆ, ਅਰਥੀ ਵੀ ਉਹੀ ਆ ਗਈ, ਪੱਲੜ ਵੀ ਉਹੀ ਆ ਗਏ, ਸਭ ਵਿਛ ਗਏ। ਤੇ ਭਾਈ ਗੁਰਮੁਖ ਹੈਰਾਨ ਹੋ ਗਿਆ, ਤੁਹਾਨੂੰ ਪਤਾ ਸੀ ਭਾਈ ਸਾਹਿਬ, ਤੁਹਾਨੂੰ ਪਤਾ ਸੀ? ਨਾਲ ਨਾਲ ਤੁਰੇ ਜਾ ਰਹੇ ਨੇ, ਜੇ ਕੋਈ ਰੋਵੇ ਤੇ ਭਾਈ ਭਖਾਰੀ ਜੀ ਕਹਿੰਦੇ ਰੋਣਾ ਨਹੀਂ ਹੈ ਕਿਸੇ ਨੇ, ਰੋਣਾ ਨਹੀਂ। ਆ ਪਿੱਛੇ ਜੇ ਸੰਗਰੂਰ ਦੇ ਕੋਲ ਇੱਕ ਮਹਾਂਪੁਰਸ਼ ਰਹਿੰਦੇ ਨੇ, ਗ੍ਰਿਸ਼ਟੀ ਸਨ, ਉਹਨਾਂ ਦਾ ਇੱਕ ਪੁੱਤਰ ਨੌਜਵਾਨ, ਕੋਈ 38 ਸਾਲ ਦੀ ਉਮਰ ਹੋਏਗੀ, 35-38 ਸਾਲ, ਤੇ ਉਹ ਚੜ੍ਹਾਈ ਕਰ ਗਿਆ। ਤੇ ਦਾਸ ਨੇ ਖੁਦ ਵੇਖਿਆ ਕਿ ਉਹਨਾਂ ਦੇ ਚਿਹਰੇ ਵੱਲ ਵੇਖ ਕੇ ਲੱਗਦਾ ਹੀ ਨਹੀਂ ਸੀ ਵੀ ਇਹਨਾਂ ਨੂੰ ਗਮੀ ਵੀ ਹੈ ਕੋਈ। ਇਹ ਹੁਣ ਦੀ ਗੱਲ ਕੋਈ ਇੱਕ ਮਹੀਨਾ ਪਹਿਲਾਂ, ਤੇ ਸਾਧ ਸੰਗਤ ਉਹ ਲੱਗਦਾ ਹੀ ਨਹੀਂ ਸੀ ਵੀ ਇਹਨਾਂ ਨੂੰ ਕੋਈ ਦੁੱਖ ਵੀ ਹੈ, ਓਦਾਂ ਹੀ ਜੇ ਕੋਈ ਰੋਵੇ ਤੇ ਉਹਨਾਂ ਨੇ ਰੋਕਣਾ ਵੀ, ਰੋਣਾ ਨਹੀਂ ਹੈ ਭਾਈ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੋ, ਜਾਪ ਕਰੋ। ਸੋ ਸਾਧ ਸੰਗਤ ਹੁਣ ਇੱਧਰ ਭਾਈ ਭਖਾਰੀ ਅਰਥੀ ਦੇ ਮਗਰ ਤੁਰਿਆ ਜਾਂਦਾ ਤੇ ਕਹਿੰਦੇ ਰੋਣਾ ਨੀ ਕਿਸੇ ਨੇ, ਬਸ ਤੇਰਾ ਕੀ ਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗ। ਭਾਈ ਗੁਰਮੁਖ ਕਹਿੰਦਾ ਜੀ ਤੁਹਾਨੂੰ ਪਤਾ ਸੀ ਪਹਿਲਾਂ ਤਿਆਰੀ ਕਰੀ ਬੈਠੇ ਜੀ ਤੁਸੀਂ ਤੇ ਸਾਰੀ, ਜੇ ਤੁਹਾਨੂੰ ਪਤਾ ਸੀ ਮੇਰੇ ਪੁੱਤਰ ਨੇ ਮਰ ਜਾਣਾ ਤੇ ਉਮਰ ਉਹਦੀ ਮੰਗ ਲੈਣੀ ਸੀ ਸਤਿਗੁਰਾਂ ਕੋਲ ਜਾ ਕੇ, ਤੁਸੀਂ ਉਮਰ ਮੰਗ ਲੈਣੀ ਸੀ। ਭਾਈ ਭਖਾਰੀ ਜੀ ਕਹਿੰਦੇ ਨੇ ਨਹੀਂ ਭਾਈ ਜਾਣਾ ਤੇ ਇੱਕ ਦਿਨ ਹੈ ਹੀ ਆ, ਮੈਂ 10 ਸਾਲ 20 ਸਾਲ ਮੰਗ ਲੈਂਦਾ ਫਿਰ ਕੀ ਇਹਨੇ ਜਾਣਾ ਨਹੀਂ ਸੀ ਦੁਨੀਆਂ ਚ, ਜਾਣਾ ਇੱਕ ਦਿਨ ਸਭ ਨੇ ਸਭ ਨਾ ਸੋਹਰ ਵੰਜਣਾ ਸਭ ਮੁਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸੋਹ ਨਾਲ ਪਿਆਰ। ਮਰਨਾ ਤੇ ਸਾਰਿਆਂ ਨੇ ਹੀ ਆ ਨਾ, ਜਾਣਾ ਤੇ ਸਾਰਿਆਂ ਨੇ ਹੀ ਆ, ਤੇ ਜੇ ਇਹ ਬੇਨਤੀ ਕਰਦਾ ਤੇ ਫਿਰ ਤੇ ਮੈਂ ਰੱਬ ਦੀ ਕੀਤੀ ਤੇ ਤਰਕ ਕਰਨ ਵਾਲਾ ਬਣ ਗਿਆ, ਫਿਰ ਗੁਰਮੁਖ ਕਾਹਦਾ ਰਹਿ ਗਿਆ, ਇਹ ਤੇ ਸਤਿਗੁਰਾਂ ਦੇ ਭਾਣੇ ਵਿੱਚ ਜੋ ਉਹਨੂੰ ਪਾਉਂਦਾ ਠੀਕ ਹੈ। ਭਾਈ ਗੁਰਮੁਖ ਦੇ ਹੱਥ ਜੋੜ ਕੇ ਕਹਿੰਦੇ ਮੈਂ ਤੇ ਨਾਂ ਦਾ ਹੀ ਗੁਰਮੁਖ ਹਾਂ ਭਾਈ ਸਾਹਿਬ, ਅਸਲੀ ਗੁਰਮੁਖ ਤੇ ਤੁਸੀਂ ਹੋ ਆਖੋ ਸਤਨਾਮ, ਅਸਲੀ ਗੁਰਮੁਖ ਤੇ ਤੁਸੀਂ ਹੋ, ਭਾਣਾ ਮੰਨਣਾ ਹੁਕਮ ਵਿੱਚ ਰਹਿਣਾ, ਸਤ ਸੰਗਤ ਭਾਣੇ ਵਿੱਚ ਰਹਿਣਾ, ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਭਾਣੇ ਵਿੱਚ ਨੇ, ਕੋਈ ਗੱਲ ਨੀ ਭਾਈ ਜਿਹੜਾ ਸਮਾਂ ਆਉਣਾ ਉਹ ਤੇ ਆ ਹੀ ਜਾਣਾ, ਉਹ ਤੇ ਆ ਹੀ ਜਾਣਾ, ਪਰ ਮਹਾਰਾਜ ਦੇ ਨਾਲ ਰਹਿਣ ਵਾਲੇ ਮਰ ਜੀਵੜੇ ਗੁਰਸਿੱਖ ਹਨ। ਉਹ ਕਹਿੰਦੇ ਮਹਾਰਾਜ ਜੇ ਤੁਸੀਂ ਨਹੀਂ ਵੀ ਚਾਹੁੰਦੇ ਪਰ ਅਸੀਂ ਫਿਰ ਵੀ ਪਹਿਰਾ ਲਾਉਣਾ, ਸਾਡੀ ਸੇਵਾ ਹੀ ਸਹੀ ਕਰ ਲੈਂਦੇ, ਸਾਡੀ ਸੇਵਾ ਹੀ। ਮਹਾਰਾਜ ਕਹਿੰਦੇ ਚਲੋ ਤੁਹਾਡੀ ਮਰਜ਼ੀ। ਹੁਣ ਚਾਰ ਪਹਿਰੇਦਾਰ ਪਹਿਰੇ ਤੇ ਖਲੋਤੇ ਨੇ, ਚਾਰ ਪਹਿਰੇਦਾਰ ਪਹਿਰੇ ਤੇ ਖਲੋਤੇ ਆ ਤੇ ਸਤਸੰਗ ਡਿਊਟੀ ਦੇ ਰਹੇ ਨੇ, ਪਹਿਰਾ ਦੇ ਰਹੇ ਨੇ। ਹੁਣ ਸਤਸੰਗ ਜੀ ਕਿਸੇ ਨੇ ਆ ਕੇ ਸੁਨੇਹਾ ਦਿੱਤਾ ਕਿ ਭਾਈ ਇੱਥੇ ਨੇੜੇ ਇੱਕ ਖੇਡਾ ਵਿਖਾਇਆ ਜਾ ਰਿਹਾ, ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਨੇ, ਆਓ ਆਪਾਂ ਚੱਲ ਕੇ ਖੇਡਾਂ ਵੇਖੀਏ। ਚਾਰ ਜਣੇ ਖਲੋਤੇ ਨੇ, ਦੋ ਮੰਨ ਗਏ ਜਾਣ ਵਾਸਤੇ ਵੀ ਅਸੀਂ ਜਾਂਦੇ ਹਾਂ, ਦੋ ਕਹਿੰਦੇ ਅਸੀਂ ਨਹੀਂ ਜਾਂਦੇ। ਹੁਣ ਪਹਿਰੇ ਤੇ ਆਪਾਂ ਖਲੋਤੇ ਹਾਂ, ਮਹਾਰਾਜ ਨੂੰ ਜੇ ਪਤਾ ਲੱਗ ਗਿਆ ਵੀ ਖੇਡਾਂ ਵੇਖਣ ਗਏ ਨੇ ਤੇ ਸਜ਼ਾ ਮਿਲੇਗੀ, ਕਿਉਂਕਿ ਗੁਰੂ ਘਰ ਵਿੱਚੋਂ ਮਹਾਰਾਜ ਦਾ ਹੁਕਮ ਨਹੀਂ ਹੈ ਕਿ ਖੇਡਾਂ ਵੇਖਣੀਆਂ ਜਾਂ ਸਰਕਸਾਂ ਵੇਖਣੀਆਂ, ਇਹਨਾਂ ਗੱਲਾਂ ਦਾ ਹੁਕਮ ਨਹੀਂ ਮਹਾਰਾਜ ਵੱਲੋਂ। ਸਤਿਗੁਰੂ ਕਹਿੰਦੇ ਆ ਜਿਹੜਾ ਸਮਾਂ ਤੁਸੀਂ ਖੇਡੇ ਵੇਖਣ ਵਿੱਚ ਲਾਉਂਦੇ ਹੋ, ਦੋ ਘੰਟੇ ਲੱਗਣਗੇ, ਉਹੀ ਦੋ ਪਾਠ ਸੁਖਮਨੀ ਸਾਹਿਬ ਦੇ ਕਰ ਲਿਆ ਕਰੋ, ਉਹੀ ਨਿਤਨੇਮ ਕਰ ਲਓ, ਉਹੀ ਸਿਮਰਨ ਕਰ ਲਓ, ਗੁਰਸਿੱਖ ਕੋਲ ਤੇ ਟਾਈਮ ਹੈ ਹੀ ਨਹੀਂ। ਗੁਰਸਿੱਖ ਕਦੇ ਵਿਹਲਾ ਨਹੀਂ ਹੋਏਗਾ ਜ਼ਿੰਦਗੀ ਚ, ਕਦੇ ਵੀ ਵਿਹਲਾ ਨਹੀਂ ਹੁੰਦਾ। ਜੇ ਉਹ ਕੰਮਾਂ ਕਾਰਾਂ ਤੋਂ ਵਿਹਲਾ ਹੋ ਗਿਆ ਤੇ ਉਹਨੇ ਆਪਣੇ ਮਨ ਨੂੰ ਸਿਮਰਨ ਚ ਲਾ ਦੇਣਾ, ਉਹਨੇ ਸੁਖਮਣੀ ਤੇ ਲਾ ਦੇਣਾ, ਉਹਨੇ ਜਪਜੀਤ ਸਾਹਿਬ ਪੜ੍ਹਨ ਲੱਗ ਜਾਣਾ, ਉਹਨੇ ਚੌਪਈ ਸਾਹਿਬ ਪੜ੍ਹਨ ਲੱਗ ਜਾਣਾ। ਗੁਰਸਿੱਖ ਤੇ ਜ਼ਿੰਦਗੀ ਚ ਵਿਹਲਾ ਹੁੰਦਾ ਹੀ ਨਹੀਂ ਕਦੇ, ਜਿਹੜਾ ਵਿਹਲਾ ਹੋ ਜਾਂਦਾ ਉਹ ਸਿੱਖ ਕਾਹਦਾ ਆਖ ਸਤਨਾ, ਜਿਹੜਾ ਵਿਹਲਾ ਹੋ ਜਾ ਉਹ ਸਿੱਖ ਕਾਹਦਾ, ਵਿਹਲਾ ਛੱਡੋ ਹੀ ਨਾ ਆਪਣੇ ਆਪ ਨੂੰ ਕਦੇ। ਜਦੋਂ ਸਮਾਂ ਲੱਗੇ, ਜਦੋਂ ਟਾਈਮ ਲੱਗੇ, ਜੇ ਸਤਸੰਗਤ ਚੋਂ ਨੌਕਰੀ ਤੋਂ ਵਿਹਲੇ ਹੋਏ ਹੋ, ਕੰਮਾਂ ਤੋਂ ਵਿਹਲੇ ਹੋ ਗਏ ਹੋ, ਤੇ ਨਾਲ ਦੀ ਨਾਲ ਇੱਧਰ ਨੂੰ ਲੱਗ ਜਾਓ, ਸੇਵਾ ਚ ਲੱਗ ਜਾਓ, ਵਿਹਲਾ ਕਿਉਂ ਛੱਡਣਾ, ਇਹ ਤਨ ਤੇ ਮਨ ਦਿੱਤਾ ਕਿਉਂ ਸਮਾਂ ਬਰਬਾਦ ਕਰਨਾ। ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹ ਕਹਿੰਦੇ ਸ਼ੁਕਰ ਹੈ ਜੀ ਵੇਲ ਮਿਲ ਗਈ, ਨਿਤਨੇਮ ਹੋ ਗਿਆ, ਨਿਬੜ ਗਿਆ ਕੰਮ, ਪਰ ਨਹੀਂ ਏਦਾਂ ਨਹੀਂ ਹੈ। ਹਰ ਸਮੇਂ ਗੁਰੂ ਦੇ ਪਿਆਰੇ ਤੇ ਕਹਿੰਦੇ ਦਿਨ ਰਾਤ ਇਹ ਖੈਰ ਪਾ ਦਿਓ ਸਤਿਗੁਰੂ ਜੀ, ਇਹ ਦਾਤਾ ਇਹ ਸਾਹਿਬ ਜੀ, ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ, ਤੁਧ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ
ਨਿਤ ਤੇਰੇ
ਨਿਤ ਤੇਰੇ
ਜੀ, ਮੈਂ ਦਿਨ ਰਾਤ ਤੇਰੇ ਗੁਣ ਗਾਵਾਂ, ਬਾਰ ਬਾਰ ਇਹੋ ਬੇਨਤੀ ਦਿਨ ਰਾਤ ਤੇਰੇ ਗੁਣ ਗਾਵਾਂ, ਬਾਰ ਬਾਰ ਇਹੋ ਬੇਨਤੀ Thank you.
पातशाह हर समय थोड़ी इको घटा दे जरा ज्यादा ध्यान दो
विसर नहीं दार
अपना नाम देहो गुण गावा दिन रात नानक चाओ
एहो
एहो ए चाह है भी दिन रात गुण गाउंदे रहिए एही खैर मंगी गुरु दे प्यादेयां ने सानू भी यही महाराज ने सिखाया प्यादेओ दिन रात बेनती करते रहना महाराज ए तन तुहाडी सेवा च लगिया रवे ते मन करके सिमरन याद रखना सिमरन निरंकार दा ते सेवा संसार दी सेवा संसार दी ते सिमरन निरंकार दा ओदी बनाई हुई कादर दी कुदरत दी ये जो परमेश्वर दी बनाई हुई दुनिया है सेवा इन्ना दी मदद गरीबा दी सेवा गुरु करां दे विच तन करके मन करके सदा सिमरन सुरती करके सदा सिमरन करते रहना ते जेड़ा समा फालतू खेडे वेखण ते लाउणा है जेड़ा समा बर्बाद करना है महाराज कहिंदे भाई इन्हां खेडियां दे विच समा बर्बाद नहीं करना कदे नचण कुदण मन का चाओ नानक जिन मन भाओ तिन्ना मन
भाओ
भाओ मन विच सतगुरां दा भय रखना भय विच रहिंदा गुरसिख सदा क्यों समा बर्बाद करना ओ, ओ, चार जने खेडे वाहिगुरु जी चार जने पैरे ते खलोते ने उना विचों दो जने ते कहिंदे असी खेडा वेखण जाना ते दो कहिंदे असी नहीं जाना खेडा वेखण जे महाराज नूं पता लग गया ते सजा मिलेगी सजा दा भी खतरा सी महाराज बख्शदे नहीं सी कदे जे गलती होगी ते बख्शना नहीं करे प्यार दी भी हद सी जे महाराज प्यार करदे ने प्यार वालियां नू मर जीवड़ियां नू ते चरण भी घुटदे ने जे प्यार दी गल है सिंघां नाल ते महाराज ने अपने गुरसिखां दे मुख अपने रुमाल नाल पूंजे ने जे प्यार दी गल करिए इन्ना क प्यार महाराज ने अपने खालसे नू कीता अपने पुत्रां ते कफन नहीं पाया, कहिंदे दया सिंघा जे पाउणा ते सारिआं ते ही पा। जे प्यार दी गल महाराज नूं मारा करिए ते साध संगत जी धन गुरु गोबिंद सिंह महाराज भाई महा सिंह नूं छाती नाल लाउंदे ने चुकदे ने, जे तू कहे तां बना दिआं राजा राजा मन चाहुंदा मंग मुक्ति प्यार करदे ने, पर जे किसे ने गलती कीती ते बख्शिआ नहीं, जे किसे ने भुल कीती जे गलतियां कीतियां ने, देहरादून विच महाराज ने मसंदा नूं कड़ाहे तेल दे गर्म कर करके विच सुटिआ। वो तुसी गुरु घर दी माया मेरिया संगतां तो माया लियांदे हो, गुरु नानक दीआं संगतां ते प्यार विच माया देंदियां ते तुसी ओ इत्थे सिरे तक ते पहुंचदी कोई नहीं, धोखा करदे हो लड़ाइयां झगड़े चेतो मसंद वर्गियां नूं किन्नियां भैड़ियां सजावां महाराज ने दित्तियां, कड़ाया च पा पा के भी सुटे गलती वाले नूं कदे माफ नहीं कीता। साध संगत जे कोई इत्थे भुल कर जाए गलती कर जाए ते कवे भी मैं तुरिया फिरदा तां पर उहनूं सजा ते मिलेगी इत्थे नहीं ते गांह मिल जू, क्योंकि जेहा बीजा सो लूणा कर्म संधड़ा
खेत
वो सजा ते मिलदी ही आ। जेड़ा कर्म कमाया बाणी दा फैसला,
तैसा फल पावेगा जैसा तू कर्म कमावे, 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 तैसा फल पावेगा
कर्म संदड़ा खेत, सात संग जी जेड़ा बीजिया है वो वड़ना पैंदा। महाराज ने प्यार भी अत दर्जे दा हदां ही तोड़ दिती, जे सजा दिती ते उत्थे भी महाराज ने बख्शिया नहीं किसे। बड़ा डरदे ने, चार पहरेदार खलोते आ, दो कहिंदे आ खेडा वेख आईए ते दो कहिंदे ने छड्डो परा, जे पता लग गया ते सजा भैड़ी मिलनी है रहण दिओ। दो कहिंदे ने छड्डो जी किहड़ा पता लगना महाराज नूं, आपां पहलां पहलां ही मोड़ आउणा महाराज दे बाहर आउण तों, आपां चार जणे हैगे आ किहड़ा किसे ने दसणा, चलो चलीए। हुण दो जणे चले गए, खेडा वेखदे ने खेडा हो रिहा ते सुरती इह है वी किते महाराज आ ही ना जाण, डर इन्ना मन च पै इन्ना। ਜਿਹੜੇ ਬੰਦੇ ਦੇ ਅੰਦਰ ਆਪਣੇ ਗੁਰੂ ਦਾ ਭੈ ਹੋਵੇ ਨਾ, ਆਪਣੇ ਮੁਰਸ਼ਦ ਦਾ ਭੈ ਹੋਵੇ, ਉਹ ਕਦੇ ਗਲਤੀ ਨਹੀਂ ਕਰਦਾ, ਉਹ ਭੁੱਲ ਨਹੀਂ ਕਰਦਾ। ਭੁੱਲ ਬੰਦਾ ਕਰਦਾ ਹੀ ਉਹ ਆ ਜਿਹਨੂੰ ਆਪਣੇ ਗੁਰੂ ਦਾ ਭੈ ਖਤਮ ਹੋ ਜਾਵੇ, ਜਿਹਨੂੰ ਡਰ ਨਾ ਰਵੇ ਮਹਾਰਾਜ ਦਾ, ਭੈ ਮੁੱਕ ਜਾਏ ਜਿਹਦੇ ਅੰਦਰੋਂ। ਤੇ ਸਾਧ ਸੰਗਤ ਉਹ ਹੁਣ ਦੋ ਜਣੇ ਖੇਡਾਂ ਵੇਖਣ ਗਏ ਨੇ ਤੇ ਧਿਆਨ ਮਹਾਰਾਜ ਦੇ ਚਰਨਾਂ ਵਿੱਚ ਵੀ ਆ, ਹੁਣ ਵੀ ਨਾ ਬਾਹਰ ਆ ਗਏ, ਹੁਣ ਵੀ ਨਾ ਆ ਗਏ, ਹੁਣ ਬੈਠੇ ਉੱਥੇ ਨੇ। ਤੇ ਮਨ ਜਿਹੜਾ ਹੈ ਇਹ ਗੁਰੂ ਚਰਨਾਂ ਵਿੱਚ ਫਿਰਦਾ ਹੈ, ਖੇਡਾਂ ਵੇਖਿਆ ਤੇ ਸਹੀ ਪਰ ਪਤਾ ਹੀ ਨਹੀਂ ਲੱਗਿਆ ਵੀ ਉੱਥੇ ਹੋ ਕੀ ਰਿਹਾ। ਕਈ ਵਾਰੀ ਏਦਾਂ ਹੁੰਦਾ, ਸਾਨੂੰ ਕੋਈ ਗੱਲ ਸੁਣਾ ਰਿਹਾ ਹੁੰਦਾ ਤੇ ਅਸੀਂ ਗੱਲ ਸੁਣ ਰਹੇ ਹੁੰਦੇ ਹਾਂ, ਜਦੋਂ ਗੱਲ ਕਹਿੰਦਾ ਤੈਨੂੰ ਉਹ ਨਹੀਂ ਨਹੀਂ ਦੁਆਰਾ ਦੱਸੀ, ਪਤਾ ਨਹੀਂ ਲੱਗਿਆ ਵੀ ਤੂੰ ਕੀ ਕਿਹਾ, ਕਿਉਂਕਿ ਸੁਰਤੀ ਨਹੀਂ ਹੁੰਦੀ ਉਦੋਂ ਸਾਡੀ, ਕੰਨ ਤੇ ਸੁਣ ਰਹੇ ਹੁੰਦੇ ਨੇ, ਮਨ ਪਤਾ ਨਹੀਂ ਕਿਤੇ ਹੋਰ ਹੀ ਫਿਰਦਾ। ਅਸੀਂ ਫਿਰ ਕਹਿੰਦੇ ਹਾਂ ਦੁਆਰਾ ਦੱਸ, ਮੈਨੂੰ ਸਮਝ ਨਹੀਂ ਪਈ ਤੇਰੀ ਗੱਲ ਦੀ। ਏਦਾਂ ਕਈ ਵਾਰੀ ਹੁੰਦਾ,
ਕਿਉਂਕਿ ਕੰਨ ਤੇ ਸੁਣ ਰਹੇ ਨੇ, ਮਨ ਕਿਤੇ ਹੋਰ ਹੀ ਫਿਰਦਾ, ਇਸ ਕਰਕੇ ਪਤਾ ਹੀ ਨਹੀਂ ਲੱਗਦਾ ਵੀ ਕਿਹਾ ਕੀ ਹੈ, ਸਮਝ ਹੀ ਨਹੀਂ ਪੈਂਦੀ। ਤੇ ਕਈ ਵਾਰੀ ਏਦਾਂ ਹੁੰਦਾ, ਉਹ ਹੁਣ ਵੇਖਦੇ ਰਹੇ ਨੇ ਖੇਡਾਂ ਤੇ ਧਿਆਨ ਤੇ ਮਰਦੇ ਚਰਨਾਂ ਚ, ਇਹਨਾਂ ਨੂੰ ਨਹੀਂ ਪਤਾ ਵੀ ਕੀ ਹੋਇਆ ਕਈ ਕੀ ਨਹੀਂ ਹੋਇਆ। ਹਾਂ, ਇਹ ਸਾਧ ਸੰਗਤ ਮਨ ਤੇ ਗੁਰੂ ਦੇ ਚਰਨਾਂ ਵਿੱਚ ਫਿਰਦਾ, ਮਨ ਤੇ ਮਹਾਰਾਜ ਦੇ ਕੋਲ ਸੀ, ਪਤਾ ਹੀ ਨਹੀਂ ਲੱਗਿਆ ਕੀ ਹੋਇਆ ਕੀ ਨਹੀਂ। ਡਰੀ ਇੰਨਾ ਮਹਾਰਾਜ ਦਾ। ਤੇ ਜਦੋਂ ਖੇਡਾਂ ਵੇਖ ਕੇ ਆਏ, ਇੱਧਰ ਜਿਹੜੇ ਪਹਿਰੇ ਤੇ ਖੜੇ ਨੇ ਉਹ ਬਾਰ ਬਾਰ ਵੇਖਦੇ ਨੇ ਵੀ ਲੈ ਉਹ ਚਲੇ ਗਏ ਤੇ ਆਪਾਂ ਰਹਿ ਗਏ। ਆਖੋ ਸਤਨਾਮ
ਵਾਹਿਗੁਰੂ।
ਇਹਨਾਂ ਦੀ ਸੁਰਤੀ ਖੇਡ ਚ ਤੁਰੀ ਫਿਰੇ ਵੀ ਉਹ ਤੇ ਗਏ, ਆਪਾਂ ਰਹਿ ਗਏ ਖਾਲੀ, ਆਪਾਂ ਤੇ ਰਹਿ ਹੀ ਗਏ। ਇੱਥੇ ਕਈ ਵਾਰੀ ਹੁੰਦਾ ਫਲਾਣਾ ਗਾਉਣ ਵਾਲਾ ਆਇਆ ਸੀ, ਮੈਂ ਤੇ ਰਹਿ ਹੀ ਗਿਆ, ਪਛਤਾਵਾ ਕਰਦੇ ਨੇ ਕਈ, ਉਹ ਮੈਂ ਤੇ ਬਾਹਰ ਗਿਆ ਹੋਇਆ ਸੀ, ਤੁਸੀਂ ਬੜਾ ਆਨੰਦ ਲਿਆ। ਆਹੋ ਇਹਨਾਂ ਬਿਨਾਂ ਕਿਹੜਾ ਤਰਿਆ ਜਾਣਾ ਹੈ। ਆਖੋ
ਸਤਨਾਮ।
ਇਹਨਾਂ ਨੇ ਤਾਰਨਾ ਭਵ ਜਲ ਜੋ। ਇਹ ਨਹੀਂ ਵੀ ਸਤਿਗੁਰਾਂ ਨੇ ਬਖਸ਼ਿਸ਼ ਕਰਨੀ ਹੈ, ਕਦੇ ਉਹੀ ਸਮਾਂ ਨਿਤਨੇਮ ਚਲਾ ਲਓ, ਸਿਮਰਨ ਚਲਾ ਲਓ, ਨਹੀਂ ਜੀ ਨਹੀਂ, ਬਸ ਇਹ ਨਹੀਂ ਆਪਾਂ ਕੈਂਸਲ ਕਰਨੇ, ਹਰ ਥਾਂ ਜਾਣਾ ਹੀ ਜਾਣਾ। ਪਰ ਕਈ ਗੁਰੂ ਦੇ ਪਿਆਰੇ ਉਹ ਵੀ ਆ ਜਿਨ੍ਹਾਂ ਦੇ ਘਰਾਂ ਵਿੱਚ ਦਿਨ ਰਾਤ ਸਾਧ ਸੰਗਤ ਜੀ ਹੋਰ ਹੀ ਢੋਲ ਵੱਜਦੇ ਸੀ, ਉਹਨਾਂ ਘਰਾਂ ਵਿੱਚ ਹੁਣ ਦਿਨ ਰਾਤ ਮਾਰ ਦੀ ਮਿਹਰ ਨਾਲ ਗੁਰਮਤ ਦੇ ਬਚਨ ਚੱਲਦੇ ਨੇ। ਆਖੋ ਸਤਨਾਮ
ਵਾਹਿਗੁਰੂ।
ਕਈ ਘਰ ਮੈਂ ਵੇਖੇ ਆ, ਨਿੱਕੇ ਨਿੱਕੇ ਬੱਚੇ ਵੀ ਕਈ, ਉਹ ਕਹਿਣਗੇ ਨਹੀਂ ਜੀ ਨਹੀਂ, ਅਸੀਂ ਗਾਉਣ ਵਾਲੀ ਕੈਸਟ ਨਹੀਂ ਸੁਣਨੀ, ਅੱਜ ਤੇ ਟੀਵੀ ਦੀਆਂ ਤਾਰਾਂ ਹੀ ਪੱਟ ਦਿੱਤੀਆਂ, ਕਹਿੰਦੇ ਜਿ ਅਸੀਂ ਨਹੀਂ ਜੀ। ਬਸ ਪਿਆਰ ਵਾਲੇ ਵੀ ਬੜੇ ਨੇ, ਰੰਗੇ ਹੋਏ ਵੀ ਬੜੇ ਨੇ, ਤੇ ਕੰਨ ਰਸ ਹੈ, ਕੰਨਾਂ ਨਾਲ ਜੋ ਸੁਣ ਰਹੇ ਆ। ਮਹਾਰਾਜ ਕਹਿੰਦੇ ਆ ਤ੍ਰਿਗ ਸ੍ਰਵਣ ਉਪਦੇਸ਼ ਬਿਨ ਸੁਣ ਸੋਤ ਨਾ ਧਰਨੀ। ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਕੰਨ ਤ੍ਰਿਗ ਨੇ ਜਿਹੜੇ ਬਾਣੀ ਨਹੀਂ ਸੁਣਦੇ। ਤ੍ਰਿਗ ਸਿਰ ਜੋ ਗੁਰ ਨਾਨੀ ਮੈਂ ਗੁਰ ਲੱਗਾ ਨਾ ਚਰਨੀ, ਉਹ ਸਿਰ ਤ੍ਰਿਗ ਹੈ ਜਿਹੜਾ ਗੁਰੂ ਦੇ ਚਰਨੀ ਨਹੀਂ ਲੱਗਦਾ। ਤ੍ਰਿਗ ਲੋਇਣ ਗੁਰ ਦਰਸ਼ ਬਿਨ ਦੇਖੇ ਪਰ ਤਰਨੀ, ਉਹ ਅੱਖਾਂ ਤ੍ਰਿਗ ਨੇ ਜਿਹੜੀਆਂ ਮਹਾਰਾਜ ਦੇ ਦਰਸ਼ਨ ਨਹੀਂ ਕਰਦੀਆਂ। ਤ੍ਰਿਗ ਜੇਵਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਨੀ, ਉਹ ਜੇਬਾ ਵੀ ਤ੍ਰਿਗ ਹੈ ਜਿਹੜੀ ਗੁਰੂ ਦੇ ਮੰਤਰ ਨੂੰ ਛੱਡ ਕੇ, ਗੁਰਮੰਤਰ ਨੂੰ ਛੱਡ ਕੇ ਤੇ ਹੋਰ ਮੰਤਰ ਸਿਮਰਦੀ ਫਿਰਦੀ ਹੈ, ਉਹ ਜੇਬਾ ਵੀ ਤ੍ਰਿਗ ਹੈ। ਪਿਆ ਦਿਓ ਹੁਣ ਖੇਡੇ ਤੇ ਜਿਹੜੇ ਗਏ ਨੇ ਉਹਨਾਂ ਦਾ ਧਿਆਨ ਮਾਰ ਦੇ ਚਰਨਾਂ ਚ, ਮਨ ਗੁਰੂ ਚਰਨਾਂ ਚ, ਤੇ ਜਿਹੜੇ ਪਹਿਰੇ ਤੇ ਖਲੋਤੇ ਨੇ ਉਹਨਾਂ ਦਾ ਧਿਆਨ ਜਿਹੜਾ ਉਹ ਸੁਰਤੀ ਉਹਨਾਂ ਦੀ ਖੇਡ ਚ ਤੁਰੀ ਫਿਰੇ ਵੀ ਅਸੀਂ ਰਹਿ ਗਏ, ਉਹ ਲਾਹਾ ਲੈ ਗਏ, ਅਸੀਂ ਰਹਿ ਗਏ। ਤੇ ਸਾਧ ਸੰਗਤ ਹੁਣ ਜਦੋਂ ਵਾਪਸ ਆਏ, ਵੇਖ ਆਏ ਉਹ ਖੇਡਾਂ, ਕਹਿੰਦੇ ਹਾਂ ਕੀ ਵੇਖਿਆ ਸੀ, ਕਿਹੋ ਕਿਹੋ ਜਿਹਾ ਪ੍ਰੋਗਰਾਮ ਸੀ। ਕਹਿੰਦੇ ਖੇਡਾਂ ਕਿਹੜਾ, ਸਾਡੇ ਤਾਂ ਧਿਆਨ ਹੀ ਇੱਥੇ ਰਿਹਾ, ਸਾਨੂੰ ਤੇ ਪਤਾ ਹੀ ਨਹੀਂ ਲੱਗਿਆ ਵੀ ਉੱਥੇ ਹੋ ਕੀ ਰਿਹਾ, ਸੁਰਤੀ ਤੇ ਇੱਥੇ ਸੀ ਸਾਡੀ ਮਨ, ਸਾਨੂੰ ਤੇ ਪਤਾ ਹੀ ਨਹੀਂ ਲੱਗਿਆ ਵੀ ਉੱਥੇ ਹੋਇਆ ਕੀ ਆ, ਧਿਆਨ ਹੀ ਨਹੀਂ। ਇੱਧਰ ਚੁਗਲੀ ਹੋ ਗਈ ਮਹਾਰਾਜ ਕੋਲ, ਇਹਨਾਂ ਨੇ ਕਰਤੀ ਜਿਹੜੇ ਪਹਿਰੇ ਤੇ ਖੜੇ ਸੀ, ਈਰਖਾ ਚੁਗਲਖੋਰ ਨਾ ਚੁਗਲੀਓ ਬਾਜ ਆਉਂਦੇ ਗੱਲ ਕਹਿੰਦੇ ਆ, ਕਹਿੰਦੇ ਆ ਕਹਿ ਜਾਂਦੇ ਕਰਤੀ ਚੁਗਲੀ, ਜਾ ਕੇ ਕਹਿੰਦੇ ਜੀ ਬੜੇ ਪਹਿਰੇਦਾਰ ਇਹ ਸਾਡੇ ਨਾਲ ਖਿਲਾਰੇ ਆ ਤੁਸੀਂ, ਇਹ ਤੇ ਖੜੇ ਹੀ ਨੀ ਪਹਿਰੇ ਤੇ, ਸਜ਼ਾ ਦਿਓ ਇਹਨਾਂ ਨੂੰ ਮਹਾਰਾਜ ਜੀ, ਸਜ਼ਾ ਦਿਓ ਇਹਨਾਂ ਨੂੰ, ਇਹ ਤੇ ਪਹਿਰੇ ਤੇ ਖੜੇ ਹੀ ਨਹੀਂ। ਮਹਾਰਾਜ ਕਹਿੰਦੇ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ, ਕਹਿੰਦੇ ਆ ਜਾਓ ਤੁਹਾਨੂੰ ਹੀ ਪੁੱਠੇ ਪਾਉਣਾ ਇੱਥੇ, ਆ ਜਾਓ ਜਿਵੇਂ ਪੱਟੇ ਪੈਂਦੇ ਆ। ਕਹਿੰਦੇ ਮਹਾਰਾਜ ਜੀ ਇਹ ਕੀ ਗੱਲ, ਕਹਿੰਦੇ ਭਾਈ ਇਹ ਗਏ ਤੇ ਆ ਗਏ, ਤੁਸੀਂ ਤੇ ਅਜੇ ਵੀ ਨਹੀਂ ਮੁੜੇ। ਆਖੋ
ਸਤਨਾਮ।
ਇਹ ਤੇ ਗਏ ਤੇ ਮੁੜ ਵੀ ਆਏ, ਤੁਸੀਂ ਤੇ ਅਜੇ ਮੁੜੇ ਹੀ ਨਹੀਂ। ਕਹਿੰਦੇ ਮਹਾਰਾਜ ਇਹ ਕੀ ਗੱਲ, ਕਹਿੰਦੇ ਇਹ ਗਏ ਸੀ ਤੇ ਧਿਆਨ ਇਹਨਾਂ ਦਾ ਇੱਥੇ ਹੀ ਸੀ, ਤੇ ਤੁਸੀਂ ਹੈ ਇੱਥੇ ਸੀ, ਤੁਹਾਡੀ ਸੁਰਤੀ ਅਜੇ ਵੀ ਉੱਥੇ ਤੁਰੀ ਫਿਰਦੀ, ਤੁਹਾਨੂੰ ਜਦੋਂ ਖੇਡੇ ਦੀ ਯਾਦ ਆਉਂਦੀ ਤੁਸੀਂ ਕਹਿੰਦੇ ਹੋ ਅਸੀਂ ਰਹਿ ਗਏ, ਤੁਸੀਂ ਤੇ ਅਜੇ ਵੀ ਉੱਥੇ ਤੁਰੇ ਫਿਰਦੇ ਹੋ। ਪਿਆਰੇ ਹੋ, ਗੱਲ ਤੇ ਮਨ ਦੀ ਆ, ਜਿਹਦਾ ਮਨ ਹਾਜ਼ਰ ਆ ਹਾਜ਼ਰੀ ਉਹਦੀ ਲੱਗਦੀ ਆ, ਜਿਹਦਾ ਮਨ ਹਾਜ਼ਰ ਨਹੀਂ ਉਹਨੇ ਅੱਖ ਬਚਾ ਕੇ ਤਨ ਵੀ ਭੱਜ ਜਾਣਾ। ਆਖੋ ਸਤਨਾਮ। ਉਹਦੇ ਤਨ ਦੀ ਹਾਜ਼ਰੀ ਨਾ ਮੰਨੋ, ਜਿਹੜਾ ਬੰਦਾ ਮਨ ਕਰਕੇ ਨਹੀਂ ਨਾ ਜੁੜਿਆ ਉਹਦੇ ਤਨ ਦਾ ਭਰੋਸਾ ਨਹੀਂ, ਉਹ ਕਦੋਂ ਨਿਕਲ ਜੇ ਅੱਖ ਬਚਾ ਕੇ, ਨਿਕਲ ਜਾਂਦੇ ਨੇ ਬਹੁਤ, ਉਹਦੇ ਤਨ ਤੇ ਵੀ ਭਰੋਸਾ ਨਹੀਂ ਕਰ ਸਕਦੇ ਜਿਹਦਾ ਮਨ ਹੀ ਹਾਜ਼ਰ।
ਸੋ ਮਨ ਦੀ ਹਾਜ਼ਰੀ ਜਿਹੜੀ ਆ ਨਾ ਹਾਜ਼ਰੀ ਉਹ ਲੱਗਣੀ ਇਸੇ ਕਰਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਆ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀ ਮਨ ਦੀ ਹਾਜ਼ਰੀ ਲਵਾਓ ਪਰ ਮਨ ਹਾਜ਼ਰ ਹੁੰਦਾ ਨਹੀਂ ਇਹ ਮਨ ਟਿਕਦਾ ਨਹੀਂ ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ ਤੂੰ ਮਹਾ ਉਦਮਾਦਾ ਇਹ ਘੜੀ ਚ ਇੱਥੇ ਘੜੀ ਚ ਪਤਾ ਨਹੀਂ ਇਹਨੇ ਕਿੱਥੇ ਕਿੱਥੇ ਚੱਕਰ ਲਾ ਆਉਣਾ ਕਿੱਥੇ ਕਿੱਥੇ ਫੇਰ ਆਉਂਦਾ ਇਸੇ ਕਰਕੇ ਮਹਾਰਾਜ ਕਹਿੰਦੇ ਕਿਹਨੂੰ ਜਿੱਤੇਗਾ ਤੂੰ ਅੱਜ ਇੱਕ ਖੁਸ਼ ਕਰੇਗਾ ਕੱਲ ਨੂੰ ਹੋਰ ਮਨਾਉਣਾ ਪੈਣਾ ਫਿਰ ਹੋਰ ਨੂੰ ਮਨਾਏਗਾ ਫਿਰ ਹੋਰ ਨੂੰ ਮਨਾਏਗਾ ਕਿੰਨਿਆਂ ਕੁ ਨੂੰ ਮਨਾਉਂਦਾ ਰਹੇਗਾ ਤੂੰ ਜ਼ਿੰਦਗੀ 'ਚ ਕਿੰਨਿਆਂ ਕੁ ਨੂੰ ਜਿੱਤਦਾ ਰਹੇਗਾ ਕਿੰਨਿਆਂ ਕੁ ਨੂੰ ਖੁਸ਼ ਕਰਦਾ ਰਹੇਗਾ ਪਿਆਰਿਆ ਆਪਣਾ ਮਨ ਜਿੱਤ ਲਾ ਦੁਨੀਆਂ ਆਪੇ ਜਿੱਤੀ ਜਾਏਗੀ ਜਿਹਨੇ ਮਨ ਜਿੱਤ ਲਿਆ ਦੁਨੀਆਂ ਜਿੱਤੀ ਜਾਂਦੀ ਆਪੇ ਜਿਹਨੇ ਆਪਣਾ ਮਨ ਵਸ ਵਿੱਚ ਕਰ ਲਿਆ ਸਾਰੀ ਦੁਨੀਆਂ ਉਹਦੇ ਵਸ 'ਚ ਹੋ ਜਾਂਦੀ ਤੂੰ ਮਨ ਨੂੰ ਜਿੱਤ ਲੈ
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ
ਮਨ ਵੈਰੀ ਹੈ ਕਹਿੰਦੇ ਤੇ ਜੇ ਕਿਤੇ ਗੁਰਮਤ ਵਾਲੇ ਪਾਸੇ ਲੱਗ ਜੇ ਤੇ ਇਹਦੇ ਵਰਗਾ ਮਿੱਤਰ ਵੀ ਕੋਈ ਨੀ ਮਨ ਵਰਗਾ ਮਿੱਤਰ ਨਾ ਕੋਈ ਮਿੱਤਰਾਂ ਦੀ ਵੇਖੀ ਦੁਨੀਆ ਜੇ ਇੱਧਰ ਲਾ ਦਿਓ ਫਿਰ ਤੇ ਇਹਦੇ ਵਰਗਾ ਮਿੱਤਰ ਕੋਈ ਨੀ ਤੇ ਜੇ ਟੁੱਟ ਜਾਏ ਤੇ ਫਿਰ ਇਹਦੇ ਵਰਗਾ ਦੁਸ਼ਮਣ ਵੀ ਕੋਈ ਨੀ
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਨੇ ਸਾਰਾ ਜੱਗ
ਚਰਨਾਂ ਚ ਪਿਆਰੇ ਉਹ ਸਮਾਂ ਬੜਾ ਹੋ ਗਿਆ ਟਾਈਮ ਬਹੁਤ ਹੋ ਗਿਆ ਤੇ ਮੱਥਾ ਟੇਕਦੇ ਹੀ ਆਪਣਾ ਦੀਵਾਨ ਲੰਘ ਜਾਣਾ ਸਾਰਾ ਇੱਕ ਮੈਨੂੰ ਪਤਾ ਲੱਗਾ ਕਹਿੰਦੇ ਇੱਥੇ ਪਰਮਿਸ਼ਨ ਵੀ ਥੋੜੀ ਹੋਈ ਆ ਸਮਾਂ ਵੀ ਜਲਦੀ ਸਮਾਪਤੀ ਕਰਨੀ ਪੈਣੀ ਤੇ ਕਿਰਪਾ ਕਰੋ ਛੇਤੀ ਛੇਤੀ ਮਾਰਨ ਨੂੰ ਮੱਥਾ ਟੇਕ ਕੇ ਤੇ ਬੈਠੋ ਜਲਦੀ ਲੰਮੀਆਂ ਅਰਦਾਸਾਂ ਬਾਅਦ ਚ ਕਰ ਲਿਓ ਜਿਹੜੇ ਰਾਤ ਖਲੋਤੇ ਹੋ ਨਾ ਛੇਤੀ ਛੇਤੀ ਮੱਥਾ ਟੇਕ ਕੇ ਬਹਿ ਜਾਓ ਬਹੁਤਾ ਲੰਮਾ ਸਮਾਂ ਨਾ ਲੱਗੇ ਸਵਾਉ ਥਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ
ਜਾਗ ਜੀਤ
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਨੇ ਸਾਰਾ ਜੱਗ ਜਿੱਤਿਆ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਸਾਰਾ ਜੱਗ ਜਿੱਤਿਆ ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਨੇ ਸਾਰਾ ਜੱਗ ਜਿੱਤਿਆ ਮਨ ਵੈਰੀ
ਜਿਨ੍ਹਾਂ ਨੇ ਮਨ ਜਿੱਤ ਲਿਆ, ਜਿਨ੍ਹਾਂ ਨੇ ਆਪਣਾ ਮਨ ਵਸ ਵਿੱਚ ਕਰ ਲਿਆ, ਸਾਰੀ ਦੁਨੀਆ ਉਹਨਾਂ ਦੇ ਵਸ ਵਿੱਚ ਹੋ ਜਾਂਦੀ। ਪਰ ਮਨ ਜਿੱਤਣਾ ਹੈ ਬੜਾ ਔਖਾ। ਬਾਦਸ਼ਾਹ ਸਿਕੰਦਰ ਜਾ ਰਿਹਾ ਜਿਹਨੇ ਸਾਰੀ ਦੁਨੀਆ ਨੂੰ ਜਿੱਤਿਆ, ਬਾਦਸ਼ਾਹ ਸਿਕੰਦਰ, ਤੇ ਤੁਰਿਆ ਜਾਂਦਾ ਇੱਕ ਫਕੀਰ ਪਿਆ ਹੈ, ਤੇ ਉਹ ਕਹਿੰਦੇ ਫਕੀਰਾ ਤੂੰ ਕੀ ਕਰਨਾ ਹੈ, ਤੂੰ ਕੀ ਕਰਨਾ ਹੈ? ਉਹ ਕਹਿੰਦੇ ਤੂੰ ਕੀ ਕਰਦਾ ਹੈ? ਕਹਿੰਦੇ ਮੈਂ ਦੁਨੀਆ ਨੂੰ ਫਤਿਹ ਕਰਨਾ, ਦੁਨੀਆ ਨੂੰ। ਹਾਂ ਕਹਿੰਦੇ ਕੀ ਕਰਦਾ? ਦੱਸ ਮੈਂ ਹਿੰਦੁਸਤਾਨ ਫਤਿਹ ਕਰਨਾ, ਫਿਰ ਮੈਂ ਹੋਰ ਅੱਗੇ ਹੋਰ ਦੁਨੀਆ ਨੂੰ ਜਿੱਤਣਾ, ਹੋਰ ਦੇਸ਼ ਜਿੱਤਣਾ, ਹੋਰ ਦੇਸ਼ ਜਿੱਤਣਾ। ਫਕੀਰ ਕਹਿੰਦਾ ਫਿਰ ਕੀ ਕਰੇਗਾ? ਹੋਰ ਦੇਸ਼ ਜਿੱਤਾਂਗਾ। ਉਹ ਜਿੱਤ ਲਿਆ ਫਿਰ ਕਹਿੰਦੇ ਉਹ ਫਲਾਣਾ ਦੇਸ਼ ਜਿੱਤਾਂਗਾ, ਉਹ ਜਿੱਤ ਲਿਆ ਫਿਰ ਉਹ ਫਲਾਣਾ ਦੇਸ਼ ਜਿੱਤਾਂਗਾ। ਇੱਦਾਂ ਕਹਿੰਦਿਆਂ ਕਹਿੰਦਿਆਂ ਸਾਰੇ ਦੇਸ਼ ਮੁਕਾਤੇ, ਸਾਰੀ ਦੁਨੀਆ ਜਦੋਂ ਆ ਗਈ ਨਾ ਤੇ ਉਹ ਕਹਿੰਦੇ ਫਿਰ ਕੀ ਕਰੇਗਾ? ਕਹਿੰਦੇ ਜਦੋਂ ਸਾਰੀ ਦੁਨੀਆ ਜਿੱਤ ਲਈ ਤੇ ਫਿਰ ਮੈਂ ਆਰਾਮ ਕਰਾਂਗਾ। ਉਹ ਫਕੀਰ ਕਹਿੰਦਾ ਤੂੰ ਸਾਰੀ ਦੁਨੀਆ ਨੂੰ ਜਿੱਤ ਕੇ ਆਰਾਮ ਕਰਨਾ, ਮੈਂ ਹੁਣੇ ਕਰਨ ਡਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਮੈਂ ਆਰਾਮ ਨਾਲ ਪਿਆ ਦਰਖਤ ਦੇ ਥੱਲੇ, ਪਾਟੇ ਜੇ ਕੱਪੜੇ ਪਾਏ ਨੇ, ਨਾ ਫਿਕਰ ਹੈ ਰੋਟੀ ਦਾ, ਨਾ ਫਿਕਰ ਹੈ ਬੱਚਿਆਂ ਦਾ, ਨਾ ਫਿਕਰ ਹੈ ਮੈਨੂੰ ਕੋਈ ਕੋਈ ਫਿਕਰ ਹੀ ਨਹੀਂ ਆ ਪਿਆ। ਕਹਿੰਦੇ ਤੂੰ ਇੰਨੀ ਦੁਨੀਆ ਨੂੰ ਜਿੱਤੇਗਾ, ਇੱਕ ਦੇਸ਼ ਜਿੱਤੇਗਾ, ਫਿਰ ਦੂਜਾ ਜਿੱਤੇਗਾ, ਫਿਰ ਤੀਜਾ ਜਿੱਤੇਗਾ, ਪਤਾ ਨੀ ਕਿੰਨੀਆਂ ਕੁ ਬੀਬੀਆਂ ਨੂੰ ਵਿਧਵਾ ਬਣਾ ਦੇਣਾ ਤੂੰ, ਪਤਾ ਨੀ ਕਿੰਨੇ ਕੁ ਬੱਚਿਆਂ ਨੂੰ ਅਨਾਥ ਕਰ ਦੇਣਾ, ਪਤਾ ਨੀ ਕਿੰਨਾ ਕੁ ਖੂਨ ਡੋਲੇਗਾ, ਤੇ ਫਿਰ ਜਾ ਕੇ ਆਰਾਮ ਕਰੇਗਾ। ਕੀ ਪਤਾ ਆਰਾਮ ਕਰਨ ਤੋਂ ਪਹਿਲਾਂ ਹੀ ਮਰ ਜੇ, ਪਤਾ ਕੁਛ? ਹੁਣ ਆਪਾਂ ਕਹਿੰਦੇ ਹਾਂ ਬਾ ਜੀ ਨੌਕਰੀ ਮਿਲ ਜੇ ਬਸ ਫਿਰ ਮੌਜਾਂ ਕਰਾਂਗੇ, ਤੇ ਨੌਕਰੀ ਮਿਲ ਜਾਂਦੀ ਹੈ। ਫਿਰ ਕਹਿੰਦੇ ਬਾਸ ਜੀ ਹੁਣ ਕਿਰਪਾ ਹੋ ਜਾਏ ਤੇ ਮੁੰਡਾ ਹੋ ਜਾਏ ਨਾ ਇੱਕ ਅੱਧਾ, ਕਿਰਪਾ ਪੁੱਤਰ ਦੀ ਦਾਤ ਦੇ ਦੇ ਰੱਬ, ਫਿਰ ਮੌਜਾਂ ਹੀ ਮੌਜਾਂ ਹੈ। ਲਓ ਜੀ ਪੁੱਤਰ ਹੋ ਗਿਆ। ਫਿਰ ਕਹਿੰਦੇ ਬਾਸ ਜੀ ਹੁਣ ਕੋਠੀ ਬਣ ਜਾਏ ਵਧੀਆ, ਫਿਰ ਮੌਜਾਂ ਕਰਾਂਗੇ। ਕੋਠੀ ਬਣ ਜਾਂਦੀ ਹੈ ਫਿਰ ਹੋਰ ਇੱਛਾ ਬਣ ਜਾਂਦੀ ਮਨ ਦੀ। ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਹੀਂ ਪੂਰੀਆਂ, ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨਾ ਪੂਰੀਆਂ, ਕਲਪਦਾ ਬਥੇਰਾ ਫਿਰ ਵੀ ਰਹਿੰਦੀਆਂ ਅਧੂਰੀਆਂ। ਸਾਈਕਲ ਵਾਲਾ ਕਹਿੰਦਾ ਮੇਰੇ ਕੋਲ ਸੋਹਣੀ ਕਾਰ ਹੋਵੇ, ਕਾਰ ਵਾਲਾ ਕਹਿੰਦਾ ਮੇਰੀ ਹਵਾ ਚ ਉਡਾਰ ਹੋਵੇ, ਵੇਖਦਾ ਜਹਾਜ਼ ਨੂੰ ਤੇ ਵੱਟਦਾ ਘੂਰੀਆਂ। ਆਸਾਂ ਕਦੇ ਬੰਦੇ ਦੀਆਂ
ਹੁੰਦੀਆਂ ਨੀ ਪੂਰੀਆਂ,
ਹੁੰਦੀਆਂ ਨਾ ਪੂਰੀਆਂ, ਆਸਾਂ ਕਦੇ ਮੁੱਕਦੀਆਂ ਹੀ ਨਹੀਂ। ਸਹਿਸ ਖੱਟੈ ਲੱਖ ਕੋ ਉਠਤਾਵੇ, ਤ੍ਰਿਪਤ ਨਾ ਆਵੇ ਮਾਇਆ ਪਛੈ ਪਾਵੇ। ਸੌ ਵਾਲਾ ਕਹਿੰਦਾ ਹਜ਼ਾਰ ਆ ਜੇ, ਹਜ਼ਾਰ ਵਾਲਾ ਕਹਿੰਦਾ ਲੱਖ ਆ ਜੇ, ਲੱਖ ਵਾਲਾ ਕਹਿੰਦਾ ਕਰੋੜ ਆ ਜੇ, ਤੇ ਮੁੱਕਦਾ ਹੀ ਨਹੀਂ ਕੰਮ, ਤ੍ਰਿਸ਼ਨਾ ਹੈ ਹੀ ਐਸੀ। ਸੋ ਸਾਧ ਸੰਗਤ ਬਾਸ ਜੀ ਕਹਿੰਦੇ ਹੁਣ ਕੋਠੀ ਬਣਾ ਲਈਏ, ਫਿਰ ਮੌਜਾਂ ਹੀ ਮੌਜਾਂ, ਫਿਰ ਆਰਾਮ ਕਰਾਂਗੇ। ਬਸ ਫਿਰ ਮੁੰਡੇ ਦਾ ਵਿਆਹ ਕਰ ਲਈਏ ਜੀ, ਫਿਰ ਆਰਾਮ ਕਰਨ ਤੇ ਹੀ ਆ, ਫਿਰ ਗੁਰੂ ਵਾਲੇ ਬਣ ਜਾਂਗੇ, ਰੱਬ ਰੱਬ ਕਰੀ ਜਾਂਗੇ। ਚਲੋ ਜੀ ਪੁੱਤਰ ਦਾ ਵਿਆਹ ਵੀ ਕਰ ਲਿਆ, ਪਰ ਫਿਰ ਵੀ ਅਜੇ ਵੀ ਇੱਧਰ ਮਨ ਨਹੀਂ ਲੱਗਦਾ, ਆਰਾਮ ਤੇ ਫਿਰ ਕਬਰਾਂ ਚ ਹੀ ਹੁੰਦਾ। ਕੋ ਸਤਨਾਮ
ਸ੍ਰੀ ਵਾਹਿਗੁਰੂ।
ਆਰਾਮ ਮਹਾਰਾਜ ਨੇ ਆਖਿਆ ਹੀ ਨੀ ਆਰਾਮ ਕਰੋ, ਮੈਂ ਤੇ ਅੱਗੇ ਬੇਨਤੀ ਕਰ ਚੁੱਕਿਆ, ਆਰਾਮ ਦੀ ਤੇ ਗੱਲ ਹੀ ਨੀ ਕੋਈ। ਇਹ ਸਰੀਰ ਆਰਾਮ ਕਰਨ ਵਾਸਤੇ ਨੀ ਮਿਲਿਆ। ਇਹ ਸਤਸੰਗਤ ਜੀ ਜੇ ਵੱਧ ਤੋਂ ਵੱਧ ਇਹ ਸਰੀਰ ਨੂੰ ਗੁਰੂ ਦੀ ਸੇਵਾ ਚ ਲਾਇਆ ਜਾਏ, ਸੰਗਤਾਂ ਦੀ ਸੇਵਾ ਚ ਲਾਇਆ ਜਾਏ, ਇਸ ਕਰਕੇ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਪਰ ਥੋੜੀਆਂ ਜੀਆਂ ਛਾਲਾਂ ਮਾਰ ਕੇ ਬਸ ਅਸੀਂ ਵੇਖ ਲਈ ਸਾਰੀ ਦੁਨੀਆ, ਜਿੱਤ ਲਿਆ ਸਾਰਾ ਕੁਛ, ਪਰ ਇੱਥੇ ਹੀ ਗੱਲ ਨਹੀਂ ਮੁੱਕ ਜਾਂਦੀ। ਡੱਡੂ ਪਾਣੀ 'ਚ ਡਿੱਗਿਆ ਪਿਆ, ਇੱਕ ਬਾਹਰੋਂ ਆ ਗਿਆ ਡੱਡੂ ਸਮੁੰਦਰ 'ਚ ਰਹਿਣ ਵਾਲਾ। ਉਹ ਕਹਿੰਦਾ ਭਾਈ ਸਮੁੰਦਰ ਬੜਾ ਵੱਡਾ ਹੈ। ਖੂਹ ਵਾਲਾ ਡੱਡੂ ਕਹਿੰਦਾ ਕਿੱਡਾ ਕੁ ਵੱਡਾ ਹੈ? ਖੂਹ ਵਾਲਾ ਕਹਿੰਦਾ ਬਹੁਤ ਵੱਡਾ, ਛਾਲ ਮਾਰ ਕੇ ਖੂਹ ਦੇ ਵਿੱਚ। ਕਹਿੰਦਾ ਇੱਡਾ ਕੁ ਹੋਣਾ ਹੈ? ਕਹਿੰਦੇ ਨਾ ਨਾ ਬਹੁਤ ਵੱਡਾ। ਇੱਕ ਛਾਲ ਹੋਰ ਮਾਰੀ, ਕਹਿੰਦੇ ਸਮੁੰਦਰ ਇੱਡਾ ਕੁ ਹੋਣਾ ਹੈ? ਜਿਹੜਾ ਬਾਹਰ ਡੱਡੂ ਕਹਿੰਦਾ, ਉਹ ਕਹਿੰਦਾ ਨਹੀਂ ਨਹੀਂ ਉਹ ਤੇ ਬਹੁਤ ਵੱਡਾ ਹੈ। ਖੂਹ ਵਾਲੇ ਡੱਡੂ ਨੇ ਤੀਜੀ ਛਾਲ ਹੋਰ ਮਾਰੀ, ਕਹਿੰਦੇ ਇੱਡਾ ਕੁ ਹੋਊ? ਕਹਿੰਦੇ ਨਹੀਂ ਬਹੁਤ ਵੱਡਾ ਹੈ। ਚਾਰ ਚੌਥੀ ਛਾਲ ਇੱਕ ਹੋਰ ਮਾਰੀ, ਕਹਿੰਦੇ ਇੱਡਾ ਕੁ ਹੋਣਾ? ਸਿਰੇ ਲੱਗ ਗਿਆ ਦੂਜੇ ਪਾਸੇ ਦੂਜੇ ਕਿਨਾਰੇ। ਕਹਿੰਦੇ ਨਹੀਂ ਉਹ ਬਹੁਤ ਵੱਡਾ। ਕਹਿੰਦੇ ਐਵੇਂ ਝੂਠ ਬੋਲਦਾ, ਏਦੂ ਵੱਡਾ ਤੇ ਹੈ ਹੀ ਕੱਖ ਨਹੀਂ, ਕਿਉਂਕਿ ਖੂਹ 'ਚ ਰਹਿਣ ਵਾਲਾ ਨਾ ਉਹਨੇ ਉਹਦੇ ਉਹਨੂੰ ਕੀ ਪਤਾ ਵੀ ਸਮੁੰਦਰ ਕਿੱਡਾ ਗਾ, ਜਿਹੜਾ ਖੂਹ ਦੇ ਉਹਦਾ ਦਾਇਰਾ ਹੀ ਉੱਡਾ ਗਾ। ਉਹ ਕਹਿੰਦਾ ਐਵੇਂ ਝੂਠ ਮਾਰਦਾ, ਏਦੂ ਉੱਪਰ ਤੇ ਹੈ ਹੀ ਕੱਖ ਨਹੀਂ। ਇੱਥੇ ਵੀ ਕਈ ਚਾਰ ਕਛਾਲਾਂ ਮਾਰ ਕੇ ਕਹਿੰਦੇ ਬਾਸ ਜੀ ਇਹ ਤੂੰ ਗਾਂ ਤੇ ਹੈ ਕੱਖ ਨੀ। ਪਹਿਲੀ ਛਾਲ ਮਾਰੀ ਮਾੜਾ ਮੋਟਾ ਪੜ੍ਹ ਲਿਖ ਗਿਆ, ਦੂਜੀ ਛਾਲ ਮਾਰੀ ਨੌਕਰੀ ਮਿਲ ਗਈ, ਤੀਜੀ ਛਾਲ ਮਾਰੀ ਤੇ ਵਿਆਹ ਹੋ ਗਿਆ ਤੇ ਬੱਚੇ ਹੋ ਗਏ, ਚੌਥੀ ਛਾਲ ਮਾਰੀ ਕੋਠੀ ਬਣ ਗਈ ਤੇ ਇੱਕ ਪੰਜਵੀਂ ਛਾਲ ਮਾਰਦੇ ਨੇ ਹੋਰ। ਬਸ ਚਾਰ ਕੁ ਜਣੇ ਮੈਨੂੰ ਜਾਂਦੇ ਨੂੰ ਮੋਟਰਸਾਈਕਲ ਤੇ ਗੱਡੀ ਚ ਸਤਿ ਸ੍ਰੀ ਅਕਾਲ ਬੁਲਾ ਦਿਆ ਕਰਨ, ਕਹਿੰਦੇ ਬਸ ਵੇਖ ਲਈ ਦੁਨੀਆ। ਇਹ ਚਾਰ ਪੰਜ ਛਾਲਾਂ ਮਾਰ ਕੇ ਅਸੀਂ ਕਹਿੰਦੇ ਹਾਂ ਬਸ ਇਦੂ ਗਾਂ ਤੇ ਹੈ ਹੀ ਕੱਖ ਨੀ। ਪੰਜ ਕੁ ਛਾਲਾਂ ਨੇ ਬਸ, ਇੱਕ ਤੇ ਛਾਦੀ ਹੋ ਗਈ, ਬੱਚੇ ਹੋ ਗਏ, ਪੜ੍ਹ ਲੈ ਗਿਆ, ਨੌਕਰੀ ਲੱਗ ਗਈ ਤੇ ਕੋਠੀ ਬਣ ਜਾਏ, ਇੱਕ ਵਾਰ ਜਦੋਂ ਮੈਂ ਜਾਵਾਂ ਤੇ ਮੈਨੂੰ ਸਤਿ ਸ੍ਰੀ ਅਕਾਲ ਬੁਲਾ ਦਿਆ ਕਰਨ, ਹੋਰ ਜਥੇਦਾਰ ਜੀ ਠੀਕ ਹੋ? ਬਸ ਕਹਿੰਦੇ ਜੇ ਵੇਖ ਲਈ ਦੁਨੀਆ ਸਾਰੀ। ਹੋਰ ਜੀ ਪ੍ਰਧਾਨ ਜੀ, ਬਸ ਹੋਰ ਪ੍ਰੋਫੈਸਰ ਸਾਹਿਬ ਠੀਕ ਹੋ ਜੀ? ਬਸ ਕਹਿੰਦੇ ਇਦੂ ਗਾਂ ਤੇ ਹੈ ਕੱਖ ਨੀ, ਨਿਬੜ ਗਿਆ ਕੰਮ। ਪਰ ਇੱਥੇ ਹੀ ਗੱਲ ਨਹੀਂ ਮੁੱਕ ਜਾਂਦੀ, ਮੇਰੀ ਸਾਡੀ ਗੱਲ ਵੀ ਵਿੱਚ ਹੀ ਹੈ। ਹੋਰ ਸੰਤ ਜੀ, ਕੋਈ ਮਹਾਰਾਜ ਜੀ, ਕੋਈ ਬਾਬਾ ਜੀ, ਬਸ ਜੀ ਵੇਖ ਲਈ ਦੁਨੀਆ, ਇੱਥੇ ਹੀ ਨਹੀਂ ਗੱਲ ਨਿਬੜੀ ਪਿਆਰਿਓ? ਗਾਂ ਵੀ ਹੈ ਬਹੁਤ ਕੁਛ, ਚਾਰ ਕੁ ਪੰਜ ਕੁ ਛਾਲਾਂ ਮਾਰ ਕੇ, ਪਰ ਇਹਦੇ ਵਾਸਤੇ ਥੋੜਾ ਆਏ ਸੀ ਦੁਨੀਆ ਚ? ਆ ਚਾਰ ਪੰਜ ਛਾਲਾਂ ਮਾਰ ਲਈਆਂ ਤੇ ਬਾਸ ਜੀ ਬੜਾ ਕੁਝ ਵੇਖ ਲਿਆ, ਇਹ ਇਹ ਕੁਛ ਵੀ ਨਹੀਂ ਵੇਖਿਆ ਜੇ, ਕੁਛ ਵੀ ਨਹੀਂ ਵੇਖਿਆ। ਇਹ ਸਰੀਰ ਤੇ ਮਿਲਿਆ ਹੀ ਤਾਂ ਸੀ ਕਿਤੇ ਗੁਰੂ ਨਾਨਕ ਦੇ ਦਰਸ਼ਨ ਹੋ ਜਾਣ। ਇੱਕੋ ਇੱਕ ਜ਼ਰੀਆ ਹੈ, 84 ਲੱਖ ਜੂਨਾਂ ਦਾ ਸਰਦਾਰ ਆ ਬੰਦਾ, ਪਰ ਅਸਲੀ ਕੰਮ ਤੇ ਭੁੱਲ ਗਿਆ। ਬੰਦੇ ਸੇਜ ਪਵੇ ਵਿੱਚ ਬੰਦੀ ਵੇਖਣ ਕੋ
ਦੀਦਾਰ,
ਦੀਦਾਰ ਬੰਦਗੀ ਬਗੈਰ ਨਾਮ ਦੇਵ ਨੂੰ ਕੋਈ ਜਾਣਦਾ ਨਾ, ਬੰਦਗੀ ਬਗੈਰ ਧੰਨਾ ਪੱਥਰਾਂ ਚੋਂ ਪਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸਦਨੇ ਦਾ, ਬੰਦਗੀ ਬਗੈਰ ਰਵਿਦਾਸ ਮਾਣ ਪਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸੰਗਤ ਜੀ, ਬੰਦਗੀ ਬਗੈਰ ਬੰਦਾ ਕਿਸੇ ਕੰਮ ਆਉਂਦਾ ਨਾ। ਬਈ ਸੰਗਤ ਨੂੰ ਬੇਨਤੀ ਹੈ, ਮੱਥਾ ਟੇਕ ਲੈਣ ਦਿਓ, ਸੰਗਤ ਨੂੰ ਨਮਸਕਾਰ ਕਰ ਲੈਣ ਦਿਓ, ਰਸਤੇ ਚ ਬਹਿ ਜਾਓਗੇ ਔਖਾ ਹੋ ਜਾਣਾ ਕੰਮ ਸਾਰਾ, ਨਮਸਕਾਰ ਕਰ ਹੀ ਲੈਣ ਦੇ ਉੱਠੋ ਪਿਆਰਿਓ, ਰਸਤੇ ਚ ਨਾ ਬੈਠੋ। ਹੁਣ ਹਿਸਾਬ ਲਾ ਲਓ, ਇੰਨਾ ਟੈਂਟ ਪ੍ਰਬੰਧਕਾਂ ਨੇ ਕੀਤਾ, ਹੁਣ ਜੇ ਚੜਾਵਾ ਹੀ ਨਾ ਹੋਇਆ ਤੇ ਖਰਚੇ ਕਿੱਦਾਂ ਪੂਰੇ ਹੋਣਗੇ, ਇਹ ਵੀ ਤੇ ਵੇਖਣਾ ਪੈਂਦਾ। ਹੁਣ ਮੈਂ ਕਈ ਵਾਰੀ ਕਹਿ ਦਿੰਦਾ ਬਹਿ ਜਾਓ ਥੱਲੇ, ਪ੍ਰਬੰਧਕ ਅੱਖਾਂ ਕੱਢਦੇ ਨੇ ਵੀ ਬਾਬਿਆਂ ਤੇ ਕਹਿ ਦਿੱਤਾ ਤੇ ਹੁਣ ਖਰਚੇ ਕਿੱਦਾਂ ਪੂਰੇ ਕਰਾਂਗੇ, ਟੈਂਟ ਤੇ ਏਡਾ ਵੱਡਾ ਲਾ ਲਿਆ, ਤੇ ਹੁਣ ਮੈਨੂੰ ਇਹਨਾਂ ਦਾ ਵੀ ਫਿਕਰ ਪੈ ਜਾਂਦਾ। ਇਸ ਕਰਕੇ ਆ ਜਿਹੜੀ ਸੰਗਤ ਖਲੋਤੀ, ਇਹਨਾਂ ਨੂੰ ਟੇਕ ਲੈਣ ਦਿਓ ਮੱਥਾ, ਨਮਸਕਾਰ ਕਰ ਲੈਣਗੇ ਆਪੇ ਕਿਰਪਾ ਹੋ ਜਾਏਗੀ। ਸਾਰਾ ਕੁਝ ਵੇਖਣਾ ਪੈਂਦਾ। ਹੁਣ ਆਪਾਂ ਜੇ ਆ ਵੀ ਆਨੰਦ ਲੈ ਰਹੇ ਨੇ, ਕਈ ਵਿੱਚ ਬੈਠੇ ਨੇ ਜਿਹੜੇ ਕੱਲੀ ਕੱਲੀ ਗੱਲ ਸੁਣਦੇ ਨੇ, ਤੇ ਕਈਆਂ ਨੇ ਇੱਧਰ ਉੱਧਰ ਵੇਖੀ ਜਾਣਾ, ਉਹਨਾਂ ਦੇ ਪੱਲੇ ਕੁਛ ਨਹੀਂ ਪੈਂਦਾ। ਕਈ ਬੈਠੇ ਲਾਹਾ ਲੈ ਰਹੇ ਨੇ, ਚਲੋ ਆਪਾਂ ਆਪਣਾ ਘੋੜਾ ਦੱਬੀ, ਚਲੋ ਇੱਧਰ ਇਹਨਾਂ ਨੂੰ ਚੱਲਣ ਦਿਓ, ਆਪਾਂ ਆਪਣੀ ਸੁਰਤੀ ਜੋੜ ਕੇ ਰੱਖੋ, ਇਹ ਜਿਵੇਂ ਚੱਲਦੇ ਨੇ ਚੱਲਣ ਦਿਓ, ਮੱਥਾ ਟੇਕ ਕੇ ਬੈਠੀ ਚੱਲੋ, ਛੇਤੀ ਛੇਤੀ ਇਕਾਗਰਤਾ ਬਣਾ ਲਓ, ਮਨ ਜੋੜ ਕੇ ਬਹਿ ਜਾਓ। ਹੁਣ ਧਿਆਨ ਦਿਓ ਜਰਾ, ਮਹਾਰਾਜ ਨੇ ਕਿਰਪਾ ਕੀਤੀ ਆ, ਸਾਡੀ ਜ਼ਿੰਦਗੀ ਦਾ ਮਨੋਰਥ ਕੀ ਆ, ਆਏ ਕਾਹਦੇ ਵਾਸਤੇ ਆ ਦੁਨੀਆ ਵਿੱਚ? ਸਤਸੰਗ ਜੀ, ਮੋਤੀ ਚੁਗਣੇ ਨੂੰ ਹੰਸ ਬਣਾਇਆ, ਮੋਤੀ ਚੁਗਣ ਵਾਸਤੇ ਹੰਸ ਬਣਾਇਆ, ਪਰ ਕਹਿੰਦੇ ਜਾ ਕੇ ਬਹਿ ਗਿਆ ਕਰੰਗਾ ਤੇ, ਬਣਾਇਆ ਤੇ ਸੀ ਹੰਸ ਵੀ ਸ਼ਬਦ ਰੂਪੀ ਹੀਰੇ ਮੋਤੀ ਚੁਗੇਗਾ ਪਰਮ ਹੰਸ, ਪਰ ਇਹ ਇਹ ਵਿਸ਼ਿਆਂ ਵਿਕਾਰਾਂ ਵਿੱਚ ਪੈ ਗਿਆ। ਇਹ ਸਤਸੰਗ ਜੀ ਗੁਰੂ ਦਾ ਦੁਆਰਾ ਛੱਡ ਕੇ ਸ਼ਬਦ ਰੂਪੀ ਹੀਰੇ ਮੋਤੀ ਚੁਗਣ ਦੀ ਬਜਾਏ ਦਰ ਦਰ ਤੇ ਠੋਕਰਾਂ ਖਾਂਦਾ ਫਿਰਦਾ। ਮੋਤੀ ਚੁਗਣੇ ਨੂੰ ਹੰਸ ਬਣਾਇਆ ਤੇ ਜਾ ਕੇ ਬਹਿ ਗਿਆ ਕਰਗਾ,
ਜਾ ਕੇ ਬਹਿ ਗਿਆ ਕਰਗਾ ਤੋ।
ਬੰਦਗੀ ਬਗੈਰ ਨਾ ਉਧਾਰ ਹੁੰਦਾ ਸੰਗਤ ਜੀ, ਬੰਦਗੀ ਬਗੈਰ ਬੰਦਾ
ਕਿਸੇ ਕੰਮ ਆਉਂਦਾ,
ਕਿਸੇ ਕੰਮ ਆਉਂਦਾ ਨਾ। ਇਸੇ ਕਰਕੇ ਬਾਬਾ ਫਰੀਦ ਜੀ ਉਹਨਾਂ ਨੇ ਇਹ ਮੰਗ ਮੰਗੀ, ਤੇਰੀ ਪਨਹ ਖੁਦਾਏ ਤੂੰ ਬਖਸ਼ੰਦਗੀ, ਸੇਖ ਫਰੀਦੈ ਖੈਰ ਦੀਜੈ ਬੰਦਗੀ। ਧੰਨ ਗੁਰੂ ਨਾਨਕ ਸਾਹਿਬ, ਆਦ ਨਿਰੰਜਨ ਹੈ ਗੁਰੂ ਨਾਨਕ, ਧਾਰ ਕੈ ਮੂਰਤ ਹੈ ਜਗ ਆਇਓ। ਰੱਬ ਆਪ ਦੁਨੀਆਂ ਵਿੱਚ ਆਇਆ, ਗੁਰੂ ਨਾਨਕ ਸਾਹਿਬ ਦਾ ਰੂਪ ਧਾਰਿਆ, ਸੜਦੀ ਬਲਦੀ ਲੁਕਾਈ ਨੂੰ ਜਗਤ ਜਲੰਧੇ ਨੂੰ ਤਾਰਨ ਵਾਸਤੇ ਮਹਾਰਾਜ ਨੇ ਕਮਰ ਕੱਸਾ ਕੀਤਾ। ਨਾ ਦਿਨ ਵੇਖਿਆ ਨਾ ਰਾਤ ਵੇਖੀ, ਨਾ ਗਰਮੀ ਵੇਖੀ ਨਾ ਸਰਦੀ ਵੇਖੀ, ਤੇ ਸਤਿਗੁਰਾਂ ਨੇ ਚਾਲਾ ਪਾਇਆ, ਚਾਲੇ ਪਾ ਤੇ ਜਿੱਥੇ ਜਿੱਥੇ ਵੀ ਗਏ ਨਾਮ ਦੇ ਠੰਡੇ ਚਿੱਟੇ ਮਾਰੇ, ਨਾਮ ਤੇ ਜ਼ੋਰ ਦਿੱਤਾ। ਕਰਮ ਕਾਂਡਾਂ ਵਿੱਚ ਪਏ ਹੋਏ ਲੋਕਾਂ ਨੂੰ, ਵਹਿਮਾਂ ਭਰਮਾਂ ਵਿੱਚ ਪਏ ਲੋਕਾਂ ਨੂੰ ਕੱਢਿਆ, ਥਾਂ ਥਾਂ ਤੇ ਜਾ ਕੇ ਗੁਰਮਤ ਦਾ ਢੰਡੋਰਾ ਦਿੱਤਾ, ਥਾਂ ਥਾਂ ਤੇ ਜਾ ਕੇ ਸੱਚ ਦਾ ਸੁਨੇਹਾ ਦਿੱਤਾ। ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸੱਚ ਬੋਲਣ ਵਾਲਿਆਂ ਦੀ ਵਿਰੋਧਤਾ ਵੀ ਹੋਈ ਆ, ਬਹੁਤ ਹੋਈ ਆ, ਕਿਉਂਕਿ ਜਿਹੜੇ ਝੂਠ ਦੇ ਵਪਾਰੀ ਨੇ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ। ਜਿਹੜੇ ਝੂਠ ਸੁਣਨ ਅਤੇ ਝੂਠ ਬੋਲਣ ਦੇ ਆਦੀ ਹੋ ਚੁੱਕੇ ਨੇ ਉਹ ਸੱਚੀ ਗੱਲ ਕਦੇ ਬਰਦਾਸ਼ਤ ਨਹੀਂ ਕਰ ਸਕਦੇ, ਤੇ ਲੋਕਾਂ ਦੇ ਅੰਦਰ ਕੂੜ ਝੂਠ ਜਿਹੜਾ ਸੀ ਨਾ ਉਹ ਘਰ ਕਰ ਚੁੱਕਿਆ, ਸੱਚ ਖੰਭ ਲਾ ਕੇ ਉੱਡਿਆ ਹਿਰਦੇ ਦੇ ਵਿੱਚੋਂ। ਸਭ ਲੋਕ ਵਹਿਮਾਂ ਭਰਮਾਂ ਕਰਮਾਂ ਕਾਂਡਾਂ ਚ ਪੈ ਗਏ ਸਨ, ਤੇ ਗੁਰੂ ਨਾਨਕ ਸਾਹਿਬ ਨੇ ਵਹਿਮਾਂ ਭਰਮਾਂ ਚ ਪਏ ਲੋਕਾਂ ਨੂੰ ਆ ਕੇ ਕੱਢਿਆ। ਜਿਹਨੇ ਪਖੰਡ ਕੀਤਾ, ਜਿਹਨੇ ਝੂਠ ਬੋਲਿਆ, ਮਹਾਰਾਜ ਨੇ ਨਹੀਂ ਬਖਸ਼ਿਆ, ਭਾਵੇਂ ਹਿੰਦੂ ਸੀ ਤੇ ਭਾਵੇਂ ਮੁਸਲਮਾਨ ਸੀ। ਕਰਮ ਕਾਂਡਾਂ ਦੇ ਵਿੱਚ ਪਏ ਲੋਕਾਂ ਨੂੰ ਬਖਸ਼ਿਆ ਨਹੀਂ, ਸਤਿਗੁਰਾਂ ਨੇ ਵੀ ਨਹੀਂ ਬਖਸ਼ਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਹੀਂ ਬਖਸ਼ਿਆ, ਗੁਰੂ ਅਰਜਨ ਦੇਵ ਮਹਾਰਾਜ ਨੇ ਨਹੀਂ ਬਖਸ਼ਿਆ। ਸਾਧ ਸੰਗਤ ਸਤਿਕਾਰ ਕੀਤਾ ਹਿੰਦੂਆਂ ਦਾ, ਸਤਿਕਾਰ ਕੀਤਾ ਇਸਲਾਮ ਧਰਮ ਦਾ, ਸਤਿਕਾਰ ਮਾਨ ਨੇ ਸਭ ਧਰਮਾਂ ਦਾ ਕੀਤਾ, ਪਰ ਜੇ ਕਿਤੇ ਪਖੰਡ ਦੀ ਗੱਲ ਆ ਗਈ ਤੇ ਉਹਦਾ ਡਟ ਕੇ ਵਿਰੋਧ ਕੀਤਾ ਵੀ ਨਹੀਂ ਭਾਈ ਆਹ ਸੱਚ ਹੈ ਤੇ ਆ ਗਲਤ। ਜਿੱਥੇ ਜਿੱਥੇ ਗਏ ਤੇ ਮਹਾਰਾਜ ਦਾ ਪ੍ਰਚਾਰ ਕਰਨ ਦਾ ਢੰਗ ਵੀ ਬੜਾ ਅਨੋਖਾ ਤੇ ਬੜਾ ਨਿਰਾਲਾ ਸੀ। ਸਤਿਗੁਰਾਂ ਦੇ ਪ੍ਰਚਾਰ ਕਰਨ ਦਾ ਢੰਗ ਦੁਨੀਆ ਨਾਲੋਂ ਵੱਖਰਾ ਸੀ, ਨਿਰਾਲੀ ਹੋਈ ਚਾਲ ਸੀ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਧੰਨ ਗੁਰੂ ਨਾਨਕ ਸਾਹਿਬ ਨੇ ਫਿਰ ਬਚਪਨ ਤੋਂ ਹੀ ਲੈ ਕੇ ਆਪਾਂ ਸਾਰੇ ਸੁਣਨੇ ਆ, ਕਿ ਜਦੋਂ ਮਹਾਰਾਜ 20 ਰੁਪਏ ਦਾ ਸੌਦਾ ਕਰਨ ਵਾਸਤੇ ਲੈ ਬਈ ਵਪਾਰ ਕਰ ਰਿਹਾ ਕੋਈ ਜਾ ਕੇ ਪਿਤਾ ਕਲਿਆਣ ਦਾਸ ਮਹਿਤਾ ਜੀ ਜਿਨ੍ਹਾਂ ਨੂੰ ਮਹਿਤਾ ਕਾਲੂ ਵੀ ਕਹਿੰਦੇ ਆ ਪਰ ਅਸਲੀ ਨਾਮ ਸੀ ਪਿਤਾ ਕਲਿਆਣ ਦਾਸ ਮਹਿਤਾ ਤੇ ਸਾਡਾ ਫਰਜ਼ ਬਣਦਾ ਗੁਰੂ ਨਾਨਕ ਸਾਹਿਬ ਦੇ ਸਤਿਕਾਰਯੋਗ ਪਿਤਾ ਦਾ ਨਾਂ ਅਸੀਂ ਸਤਿਕਾਰ ਨਾਲ ਲਈਏ ਜੇ ਸਿੱਧਾ ਮਹਿਤਾ ਕਾਲੂ ਕਹੀਏ ਤੇ ਉਹ ਚੰਗਾ ਨਹੀਂ ਲੱਗਦਾ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਪਿਤਾ ਸਨ ਔਰ ਬੜੀ ਬੰਦਗੀ ਕਰਕੇ ਤਪੱਸਿਆ ਕਰਕੇ ਤੇ ਫਿਰ ਇਹ ਦਾਤਾਂ ਮਿਲੀਆਂ ਸਾਹਿਬਜ਼ਾਦੇ ਵੀ ਆਏ ਇਹਨਾਂ ਨੇ ਹੇਮਕੁੰਡ ਸਾਹਿਬ ਦੀ ਧਰਤੀ ਤੇ ਬੈਠ ਕੇ ਗੁਰੂ ਗੋਬਿੰਦ ਸਿੰਘ ਦੇ ਕੋਲ ਤਪ ਕੀਤਾ ਤੇ ਕਹਿੰਦੇ ਇਹ ਮੁਖੀ ਸੀ ਕਹਿੰਦੇ ਮਹਾਰਾਜ ਤੁਸੀਂ ਚੱਲੇ ਹੋ ਦੁਸ਼ਟ ਦਮਨ ਜੀ ਸਾਡਾ ਕੀ ਬਣੂ ਕਹਿੰਦੇ ਮਗਰ ਹੀ ਤੁਸੀਂ ਆ ਜਾਇਓ ਆਖੋ
ਸਤਨਾਮ
ਇਹ ਫਿਰ ਸਭ ਜਿੰਨੇ ਵੀ ਆਏ ਸੀ ਨਾ ਸਾਹਿਬਜ਼ਾਦੇ ਚਾਰੇ ਸਾਹਿਬਜ਼ਾਦੇ ਪੰਜ ਪਿਆਰੇ ਇਹ ਸਭ ਰਿਸ਼ੀ ਮੁਨੀ ਮਹਾਰਾਜ ਦੇ ਨਾਲ ਹੀ ਤਪ ਕਰਦੇ ਰਹੇ ਐਵੇਂ ਹੀ ਨਹੀਂ ਇਹ ਸਭ ਸਮੇਂ ਸਮੇਂ ਸਿਰ ਵਾਰੀ ਵਾਰੀ ਸਿਰ ਫਿਰ ਦੁਨੀਆਂ ਤੇ ਆਏ ਨੇ ਤੇ ਮਰ ਦੇ ਨਾਲ ਵਿਚਰੇ ਨੇ ਇਹ ਕੋਈ ਆਮ ਰਿਸ਼ੀ ਮੁਨੀ ਕੋਈ ਭਗਤੀ ਵਾਲੇ ਹੀ ਸਨ ਜਿਨ੍ਹਾਂ ਨੇ ਹੱਸ ਹੱਸ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਖੁਦ ਅੱਗੇ ਆ ਮੰਗੀ ਤੇ ਗੁਰੂ ਗੋਬਿੰਦ ਸਿੰਘ ਘਰ ਵਿੱਚ ਜਨਮ ਲੈ ਲੈਣਾ ਇਹ ਵੀ ਕੋਈ ਛੋਟੀ ਜਿਹੀ ਗੱਲ ਨਹੀਂ ਸੀ ਸਤਿਗੁਰਾਂ ਦੇ ਘਰ ਵਿੱਚ ਜਨਮ ਹੋਣਾ ਇਹ ਵੀ ਨਾਲ ਧੁਰੋਂ ਹੀ ਤੁਰੇ ਆ ਰਹੇ ਸੀ ਤੇ ਪਿਤਾ ਕਲਿਆਣ ਦਾਸ ਮਹਿਤਾ ਜੀ ਉਹਨਾਂ ਨੇ ਕਿਹੜਾ ਬੰਦਗੀ ਥੋੜੀ ਕੀਤੀ ਆ ਪੜੋ ਇਤਿਹਾਸ ਭਾਈ ਵੀਰ ਸਿੰਘ ਨੇ ਬੜਾ ਸੁੰਦਰ ਲਿਖਿਆ ਮਾਤਾ ਤ੍ਰਿਪਤਾ ਨੇ ਕੋਈ ਬੰਦਗੀ ਥੋੜੀ ਨਹੀਂ ਸੀ ਕੀਤੀ ਪਰ ਹਾਂ ਇਹ ਗੱਲ ਵਾਕ ਹੈ ਵੀ ਮਾਇਆ ਪੈ ਗਈ ਪਛਾਣ ਬਾਅਦ ਵਿੱਚ ਆਈ ਆ ਕਿ
ਸਤਨਾਮ
ਕਲਿਆਣ ਦਾਸ ਮਹਿਤਾ ਜੀ ਨੂੰ ਪਛਾਣ ਤੇ ਆਈ ਆ ਉਹਨਾਂ ਨੇ ਆਖਿਆ ਸੀ ਕਹਿੰਦੇ ਪੁੱਤਰ ਐ ਨਾਨਕ ਮੈਂ ਤੈਨੂੰ ਪਛਾਣ ਨਹੀਂ ਸਕਿਆ ਮੈਂ ਚਪੇੜ ਵੀ ਮਾਰੀ ਤੇ ਮੈਨੂੰ ਮਾਫ ਕਰ ਦੀ ਇਹ ਆਖਿਆ ਕਿਸੇ ਸਮੇਂ ਕਲਿਆਣ ਦਾਸ ਮਹਿਤਾ ਜੀ ਵੀ ਮੈਂ ਚਪੇੜਾਂ ਵੀ ਮਾਰੀਆਂ ਤੇਰੇ ਮੈਂ ਤੇਰੀ ਪਛਾਣ ਨਹੀਂ ਕਰ ਸਕਿਆ ਵੀ ਪੁੱਤ ਤੇ ਮੇਰਾ ਰੱਬ ਹੈ ਮੈਂ ਤੇ ਪੁੱਤਰ ਹੀ ਸਮਝਦਾ ਸੀ ਤੈਨੂੰ ਕੋਈ ਸਮਾਂ ਆਇਆ ਤੇ ਉਹਨਾਂ ਨੇ ਖੁਦ ਆਖਿਆ ਮਾਇਆ ਪੈ ਗਈ ਪਛਾਣ ਨਹੀਂ ਆਈ ਤੇ ਸਾਧ ਸੰਗਤ ਧੰਨ ਗੁਰੂ ਨਾਨਕ ਸਾਹਿਬ ਨੂੰ ਭੇਜਿਆ ਸੀ ਕਹਿੰਦੇ ਜਾਓ ਵਪਾਰ ਕਰ ਆਓ ਤੇ ਮਹਾਰਾਜ ਨੇ ਬਿਠਾਏ ਰਿਸ਼ੀ ਮੁਨੀ ਰਸਤੇ ਚ ਬੈਠੇ ਨੇ ਭੁੱਖ ਬੜੀ ਲੱਗੀ ਆ ਮਹਾਰਾਜ ਕਹਿੰਦੇ ਅੱਛਾ ਮੇਰਾ ਪਿਤਾ ਕਹਿੰਦਾ ਵਪਾਰ ਕਰ ਆਓ ਇਹਨਾਂ ਨੂੰ ਜਲ ਪਾਣੀ ਜਗਾ ਦਿਓ ਏਦੋਂ ਵੱਡਾ ਤੇ ਵਪਾਰ ਕੋਈ ਨਹੀਂ ਨਾਲੇ ਸੱਚ ਦਾ ਵਪਾਰ ਹੈ ਤਾਂ ਤੇ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਨੇ ਉਸ ਸਮੇਂ ਲਿਆ ਕੇ 20 ਰੁਪਏ ਦਾ ਰਾਸ਼ਨ ਪਾਣੀ ਤੇ ਲੰਗਰ ਲਾ ਦਿੱਤਾ